ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਬੀਰ ਕੁਕਰ ਰਾਮ ਕੋ ਮੋਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜਹ ਖਿੱਚਤ ਜਾਓ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਵਿਸ਼ਨੁ ਸਿਰਤ ਅਗਨਤ ਤਿਨ ਕੋ ਮੋਹੁ ਭਇਆ ਮਦ ਮਦ ਕਾ ਚੌਰਾਸੀ ਲਖ ਜੋਨ ਉਪਾਈ ਰਿਜਕ ਦੀਆ ਸਭ ਹੂੰ ਕੋ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਤੁਧੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਹੋਈ ਨਾ ਉਹ ਨਾ ਜਾਣ ਮੇਰਾ ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਕੀ ਖਾਣ ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਕੀ ਖਾਣ ਜੇ ਸਿਰ ਦਿੱਤਿਆਂ ਰੱਬ ਮਿਲੇ ਤਾਂ ਵੀ ਸਸਤਾ ਜਾਣ ਤੇਰੇ ਵਿਛੜਿਆਂ ਮਰ ਜਾਵਾਂ ਨਾਮ ਛੋੜਦਾ ਤੇਰਾ ਤੇਰੇ ਵਿਛੜਿਆਂ ਮਰ ਜਾਵਾਂ ਨਾਮ ਛੋੜਦਾ ਤੇਰਾ ਤੇਰੇ
ਵਿਛੜਿਆਂ ਮਰ
तेरे बिछड़े
मर जावा ना बिछोड़दा पिया, तेरे बिछड़िया मर जावा ना बिछोड़दा पिया,
तेरे बिछड़िया मर जावा ना बिछोड़दा पिया, तेरे बिछड़िया मर जावा ना छोड़
जा
मेरे पाप कर दे दूर, मेरे पाप कर दे दूर, दाता तेरा नहीं कसूर,
मेरे पाप कर दे दूर, मेरे पाप कर दे दूर,
दाता तेरा नहीं कसूर, मेरे तेरा नहीं कसूर, मेरे पाप कर दे दूर, मेरे पाप कर दे दूर,
दाता तेरा नहीं कसूर, मेरे पाप कर दे दूर,
करो अर्ज मन जूर निभज तोड़दा पिया, तेरे बिछड़िया मर जावा नाम छोड़दा पिया, समझावे बाणी मेरे मन ने एक न जानी, मेरे मन ने एक न जानी, मैनू ने तू समझावे
बाणी
मेरे मन ने
एक न जानी,
मैनू ने तू समझावे समझावे वाणी मेरे मन ने एक न जानी, मेरे मन ने एक न जानी, मैनू ने समझावे
वाणी
तेरी ता उलझी पई है ताणी, तेरी लोड़दा तेरे बिछड़िया मर जावा ना बिछोड़दा तेरे
Yeah.
बहुत जन्म बिछड़े थे माधु एहो जन्म तुम्हारे लिखे कई जन्म पै कीट पतंगा कई जन्म गज मीन तुरंगा कई जन्म पंखी सर्प होयो कई जन्म है वर बिरख जोयो मिल जगदीश मिलन की बरिया तरंकाल एह देह संझरिया बहुत जन्म बिछड़े थे माधो एहो जन्म तुम्हारे लिखे कह रविदास आस लग जीव चिर पयो दर्शन देखे पहला कईया जन्मां दे विछड़े पहला कईया जन्मां दे विछड़े हुण ना विछड़ी मालका पहला कईया जन्मां दे विछड़े हुण ना विछड़ी मालका छोड़ी मालका पहला कईया जन्मां विछड़े हुण नाम छोड़ी मालका हुण नाम छोड़ी मालका बहुत जन्म बिछड़े थे माधो एहो जन्म
तुम्हारे लिखे
कह रविदास आस लग जीव हरम सत्कार योग सतगुरां दी साजी निवाजी गुरु प्यारी गुरु सवारी सतगुरां दा खास रूप गुरु खालसा सतसंग जी रसना दी पवित्रता और मन दी पूर्ण एकाग्रता वास्ते साहिब सतगुरु धन गुरु गोबिंद सिंह साहब जी दी बख्शिश दोहराओ प्यार नाल फतेह बुलाओ कोई रसना वांझी ना रवे एक बारी सारे आखो जी वाहेगुरु जी का खालसा वाहेगुरु जी की फतेह सरकार कुल आलम धन गुरु ग्रंथ साहिब महाराज दे पावन चरणा विच बैठ के ਕਾਫੀ ਸਮੇਂ ਤੋਂ ਜਥੇ ਪਾਸੋਂ ਆਪ ਜੀ ਨੇ ਆਨੰਦ ਮਾਣਿਆ ਹੈ। ਰਹਿੰਦੇ ਸਮੇਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ, ਸਵਾਸਾਂ ਦੀ ਪੂੰਜੀ ਦੇ ਕੇ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਸੰਸਾਰ ਵਿੱਚ ਭੇਜਿਆ। ਹੁਣ ਅਸੀਂ ਕਿਹੜਾ ਵਣਜ ਕਰਨੇ ਹਾਂ ਜਾਂ ਕਰ ਰਹੇ ਹਾਂ, ਇਹ ਅਸੀਂ ਆਪੋ ਆਪਣੇ ਮਨਾਂ 'ਚ ਛਾਤੀ ਮਾਰ ਕੇ ਵੇਖੀਏ। ਜਿਵੇਂ ਕਿਸੇ ਨੂੰ ਮਾਇਆ ਦੇ ਦਈਏ ਅਤੇ ਅਗਲੇ ਦੀ ਮਰਜ਼ੀ ਹੈ ਵੀ ਉਹਨੇ ਲੋਹਾ ਖਰੀਦਣਾ ਕਿ ਸੋਨਾ ਖਰੀਦਣਾ, ਉਹਨੇ ਹੀਰੇ ਖਰੀਦਣੇ ਨੇ, ਲਾਲ ਖਰੀਦਣੇ ਨੇ, ਲਾਲ ਵਿਹਾਜਣੇ ਨੇ ਕਿ ਪੱਥਰ ਹੀ ਖਰੀਦਣੇ ਨੇ। ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਗੁਰਮੁਖੋ, ਤੇ ਅਸੀਂ ਇੱਥੇ ਸੱਚ ਦਾ ਵਣਜ ਕਰਨ ਵਾਸਤੇ ਆਏ ਹਾਂ, ਵਪਾਰੀ ਬਣ ਕੇ ਆਏ ਹਾਂ। ਹੁਣ ਸਵਾਸ ਤੇ ਸਾਡੇ ਲੰਘਦੇ ਜਾ ਰਹੇ ਨੇ, ਜਦੋਂ ਸੰਸਾਰ ਵਿੱਚੋਂ ਜਾਣਾ ਹੈ ਤੇ ਵੇਖਾਂਗੇ ਅੰਦਰ ਖਾਲੀ ਪਏ, ਖੱਟਿਆ ਕੁਛ ਵੀ ਨਹੀਂ, ਕਿੰਨਾ ਸਮਾਂ ਲੰਘ ਗਿਆ। ਹੁਣ ਵੇਖੋ ਜਰਾ, ਜੇ 30 ਸਾਲ ਦੀ ਉਮਰ ਹੈ, 40 ਸਾਲ ਦੇ ਹੋ, 50 ਦੇ ਜਾਂ ਜਿਹੜੇ 20, 22, 23 ਤੱਕ ਜਿਹੜੇ ਬੈਠੇ ਆ ਸਾਰੇ, ਵੇਖਣਾ ਵਿਚਾਰ ਕਰਕੇ ਕਿ ਇਹਨਾਂ 23 ਸਾਲਾਂ ਵਿੱਚ, ਇਹਨਾਂ 30 ਸਾਲਾਂ ਵਿੱਚ, ਇਹਨਾਂ 40 ਸਾਲਾਂ ਵਿੱਚ ਅਸੀਂ ਕੀ ਖੱਟਿਆ। ਅੰਦਰੋਂ ਇੱਕ ਜਵਾਬ ਆਏਗਾ, ਕੋਠੀ ਖਰੀਦ ਲਈ ਹੈ, ਜਦੋਂ ਬਾਪੂ ਦੇ ਕੇ ਗਿਆ ਸੀ ਉੱਥੇ ਕੱਚਾ ਹੀ ਸੀ ਕੋਠਾ, ਕੋਠੀ ਬਣਾ ਤੇ ਲਈ ਹੈ ਨਾ ਇੰਨੇ ਸਮੇਂ 'ਚ, ਜਾਂ ਮੈਂ 5-7-10 ਲੱਖ ਜਮ੍ਹਾਂ ਤੇ ਕਰਾ ਲਿਆ, ਹੋਰ ਕੀ ਖੱਟਣਾ, ਜਾਂ ਮੈਂ 2-4 ਕਿੱਲੇ ਜ਼ਮੀਨ ਬਣਾ ਲਈਏ, ਹੋਰ ਕੀ ਖੱਟਣਾ, 5-4 ਪਲਾਟ ਖਰੀਦ ਲਏ ਨੇ, ਹੋਰ ਕੀ ਖੱਟਣਾ, ਗੱਡੀ ਆ ਗਈ ਹੈ, ਪਹਿਲਾਂ ਕੁਛ ਵੀ ਨਹੀਂ ਸੀ, ਮੋਟਰਸਾਈਕਲ ਲੈ ਲਿਆ, ਹੋਰ ਕੀ ਖੱਟਣਾ, 2-4 ਬੱਚੇ ਕੰਮਾਂ ਕਾਰਾਂ ਤੇ ਲੱਗ ਗਏ ਨੇ, ਪੜ੍ਹ ਲਿਖ ਗਏ ਨੇ, ਹੋਰ ਕੀ ਖੱਟਣਾ। ਪਰ ਗੁਰਮੁਖੋ, ਇੱਕ ਕੋਠੀ ਦੀ ਕੀਮਤ 10 ਲੱਖ ਹੋਏਗੀ ਅੱਜ ਦੇ ਸਮੇਂ ਵਿੱਚ, ਅਜੋਕੇ ਯੁੱਗ ਵਿੱਚ। ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਨੌਜਵਾਨ ਹੱਥਾਂ ਵਿੱਚ ਡਿਗਰੀਆਂ ਲਈ ਫਿਰਦੇ ਨੇ, ਨੌਕਰੀਆਂ ਨਹੀਂ ਮਿਲਦੀਆਂ, ਬੁਰਾ ਹਾਲ ਹੈ ਅੱਜ ਦੇ ਸਮੇਂ ਵਿੱਚ। ਲੱਖਾਂ ਕਰੋੜਾਂ ਰੁਪਇਆ ਕਮਾਉਣਾ ਬਹੁਤ ਔਖਾ ਹੈ, ਮੁਸ਼ਕਲ ਹੈ ਕੰਮ। ਮੰਨ ਵੀ ਲਓ ਵੀ ਇਹ ਨੌਕਰੀ ਜਿਹੜਾ ਬੰਦਾ 10,000 ਰੁਪਇਆ ਇੱਕ ਮਹੀਨੇ ਦੀ ਤਨਖਾਹ ਲੈ ਰਿਹਾ, ਉਹ ਸਾਲ ਵਿੱਚ 1,20,000 ਕਮਾਏਗਾ, ਖਰਚੇ ਵੀ ਵੇਖੋ ਕਿੰਨੇ। ਫਿਰ ਜੇ ਉਹੀ ਬੰਦਾ 20 ਸਾਲ ਨੌਕਰੀ ਕਰੇ, 30 ਸਾਲ ਨੌਕਰੀ ਕਰੇ ਤੇ 40 ਲੱਖ ਕਮਾ ਲਏਗਾ, 50 ਲੱਖ ਕਮਾ ਲਏਗਾ, 20,000 ਤਨਖਾਹ ਲੈਂਦਾ 60 ਲੱਖ ਕਮਾ ਲਏਗਾ, 70 ਲੱਖ ਕਮਾ ਲਏਗਾ। 70 ਲੱਖ ਕਮਾ ਰਹੇ ਹੋ, ਅਸੀਂ ਕਦੇ ਸੋਚੀਏ, ਬੈਠ ਕੇ ਵਿਚਾਰ ਕਰੀਏ ਵੀ 70 ਲੱਖ ਤੇ ਕਮਾਇਆ, ਪਰ ਇਹਨਾਂ 70 ਲੱਖ ਨੂੰ ਕਮਾਉਣ ਵਾਸਤੇ ਮੈਨੂੰ ਸਵਾਸ ਕਿੰਨੇ ਲਾਉਣੇ ਪਏ, ਸਵਾਸ ਕਿੰਨੇ ਲੱਗੇ, 24,000 ਸਵਾਸ 24 ਘੰਟਿਆਂ 'ਚ ਆਉਂਦਾ, ਇੱਕ ਦਿਨ ਵਿੱਚ, ਦਿਨ ਰਾਤ ਵਿੱਚ 24,000 ਸਵਾਸ ਸਾਨੂੰ ਆਉਂਦਾ। ਤੇ ਜਰਾ ਕੁ ਹਿਸਾਬ ਕਿਤਾਬ ਕਰਕੇ ਵੇਖਿਆ ਕਰੋ ਵੀ ਜੇ 24,000 ਇੱਕ ਦਿਨ ਦਾ ਹੈ ਥੋੜਾ ਬਹੁਤ ਗਿਣਤੀ ਇਹਦੀ ਵੱਧਦੀ ਘਟਦੀ ਹੈ, ਲਗਭਗ 24,000 ਦੇ ਲਗਭਗ। ਤੀਆਂ ਦਿਨਾਂ ਦਾ ਕਿੰਨਾ ਬਣੇਗਾ ਫਿਰ ਕਦੇ ਹਿਸਾਬ ਲਾਇਓ ਵੀ ਤੀਆਂ ਮਹੀਨਿਆਂ ਦਾ ਕਿੰਨਾ ਬਣੇਗਾ ਤੇ ਤੀਆਂ ਸਾਲਾਂ ਦਾ ਕਿੰਨਾ ਬਣੇਗਾ। ਜੇ 30 ਸਾਲ ਲਾ ਕੇ 50-60 ਲੱਖ ਕਮਾਇਆ ਪਰ ਇਹ ਜ਼ਰੂਰ ਵੇਖਣਾ ਕਿ ਅਸੀਂ ਕਿੰਨੇ ਸਵਾਸਾਂ ਦੀ ਪੂੰਜੀ ਉਹਦੇ ਵਾਸਤੇ ਲਾਈ। ਇੱਕ ਸਵਾਸ ਦੀ ਕੀਮਤ ਕਿੰਨੀ ਹੈ? ਅਸੀਂ ਜੇ ਕਿਸੇ ਨਾਲ ਵਪਾਰ ਕਰਨੇ ਆ, ਜੇ ਅਸੀਂ ਕੁਝ ਦਿੱਤਾ ਹੈ, ਜੇ ਜ਼ਮੀਨ ਦੇ ਕੇ ਅਸੀਂ ਕੁਛ ਲਿਆ, ਮਾਇਆ ਲਈ, ਅਸੀਂ ਹਿਸਾਬ ਕਿਤਾਬ ਕਰਨੇ ਆ, ਵੇਖੋ ਵੀ 60-70 ਲੱਖ ਰੁਪਇਆ ਕਮਾਉਣ ਵਾਸਤੇ ਕਿੰਨੇ ਸਵਾਸ ਖਰਚਣੇ ਪਏ। ਇੱਕ ਸਵਾਸ ਦੀ ਕੀਮਤ ਇੱਕ ਪਿੰਡ ਦੀ ਮਾਇਆ ਨਹੀਂ। ਕਦੇ ਧਿਆਨ ਦਿਓ, ਮਰੇ ਪਏ ਬੰਦੇ ਵਿੱਚ ਤੁਸੀਂ ਸਾਰੇ ਪਟਿਆਲੇ ਦੀ ਮਾਇਆ ਇਕੱਠੀ ਕਰਕੇ ਦੇ ਦਿਓ ਤੇ ਆਖੋ ਡਾਕਟਰ ਸਾਹਿਬ ਜੀ ਇਹਦੇ ਵਿੱਚ 4-5 ਸਵਾਸ ਪਾ ਦਿਓ, ਅਸੀਂ ਗੱਲ ਕਰਨੀ ਚਾਹੁੰਦੇ ਹਾਂ। ਸਾਰੇ ਪਟਿਆਲੇ ਦੀ ਮਾਇਆ ਇਕੱਠੀ ਕਰਕੇ ਦੇ ਦਿਓ, ਇੱਕ ਸਵਾਸ ਦੀ ਕੀਮਤ ਨਹੀਂ ਬਣਦੀ। ਸਾਰੇ ਪੰਜਾਬ ਦੀ ਮਾਇਆ ਇਕੱਠੀ ਕਰਕੇ ਦੇ ਦਿਓ, ਸਾਰੀ ਮਾਇਆ ਦਿਓ ਇਹ ਪੰਜਾਬ ਦੀ ਇਕੱਠੀ ਕਰਕੇ, ਲਓ ਜੀ ਇਹਦੇ 'ਚ 4-5 ਸਵਾਸ ਪਾਓ, ਸਾਰੇ ਪੰਜਾਬ ਦੀ ਮਾਇਆ ਇੱਕ ਪਾਸੇ, ਇੱਕ ਸਵਾਸ ਇੱਕ ਪਾਸੇ, ਸਾਰੇ ਹਿੰਦੁਸਤਾਨ ਦੀ ਮਾਇਆ ਵੀ ਦੇ ਦਿਓ। ਡਾਕਟਰ ਕਹਿਣਗੇ ਇਹ ਨਹੀਂ ਜਿਉਂਦਾ ਹੋ ਸਕਦਾ। ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ ਤੇ ਇੱਕ ਸਵਾਸ ਇੱਕ ਪਾਸੇ, ਇਹ ਐਡੇ ਮਹਿੰਗੇ ਨੇ, ਆਖੋ ਸਤਨਾਮ। ਤੇ ਜੇ ਅਸੀਂ ਸੋਚੀਏ ਵੀ ਮੈਂ 10-20 ਲੱਖ ਕਮਾ ਲਿਆ ਜਾਂ ਮੈਂ ਕੋਠੀ ਘਰ ਬਣਾ ਲਿਆ, ਜੇ ਚੰਗੀ ਤਰ੍ਹਾਂ ਵਿਚਾਰ ਕਰਾਂਗੇ ਤੇ ਇਹ ਤੇ ਖੁਸ਼ ਵੀ ਨਹੀਂ, ਅਸੀਂ ਬੜਾ ਵੱਡਾ ਘਾਟਾ ਖਾ ਰਹੇ ਹਾਂ। ਜੇ ਸੱਚ ਦਾ ਵਣਜ ਨਾ ਕੀਤਾ, ਜੇ ਸੱਚ ਨਾ ਵਿਹਾਜਿਆ, ਜੇ ਸੱਚ ਦੇ ਵਪਾਰੀ ਨਾ ਬਣੇ, ਤੇ ਸੱਚ ਹੈ ਕਿ ਸੱਚੇ ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ, ਉਹ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਹੁਣ ਵੀ ਸੱਚੇ, ਜੁਗਾਂ ਤੋਂ ਸੱਚ, ਆਦ ਤੋਂ ਸੱਚ ਚੱਲਿਆ ਆ ਰਿਹਾ, ਹੁਣ ਵੀ ਸੱਚੇ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਅੱਗੇ ਤੋਂ ਵੀ ਸੱਚ ਹੋਏਗਾ। ਸਾਡੇ ਸਰੀਰ ਝੂਠ ਨੇ, ਭਰੋਸਾ ਨਹੀਂ ਕੋਈ, ਅਸੀਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ। ਵੇਖੋ ਅਸੀਂ ਗਾਰੰਟੀਆਂ ਮੰਗਦੇ ਹਾਂ ਨਾ, ਜਦੋਂ ਕੋਈ ਵੀ ਚੀਜ਼ ਖਰੀਦੀ ਦੀ ਤੇ ਆਖੀਦਾ ਹੀ ਹੈ ਵੀ ਦੱਸੋ ਗਾਰੰਟੀ ਕੀ ਜੀ ਇਹਦੀ, ਕਿੰਨੇ ਚਿਰ ਦੀ, ਸਾਲ ਦੀ, 2 ਸਾਲ ਦੀ, ਪਰ ਗੁਰਮੁਖੋ ਸਾਡੀ ਕੋਈ ਗਾਰੰਟੀ ਨਹੀਂ। ਇਹਨਾਂ ਅੱਖਾਂ ਦਾ ਭਰੋਸਾ ਕੱਲ੍ਹ ਨੂੰ ਇਹ ਨਜ਼ਰ ਆਉਣਾ ਬੰਦ ਹੋ ਜਾਏ, ਆ ਕੰਨਾਂ ਦਾ ਕੀ ਭਰੋਸਾ ਕਦੋਂ ਡਾਕਟਰ ਕਹਿਣ ਵੀ ਮਸ਼ੀਨ ਲੱਗੂ, ਇੰਨੇ ਨੰਬਰ ਦਾ ਚਸ਼ਮਾ ਲੱਗੂ, ਚੰਗੇ ਭਲੇ ਆ ਡਾਕਟਰ ਕੋਲ ਗਏ, ਡਾਕਟਰ ਕਹਿੰਦਾ ਕਿਡਨੀਆਂ ਫੇਲ, ਆਖੋ ਸਤਨਾਮ। ਇੰਨਾ ਸ਼ੂਗਰ, ਇੱਕਦਮ ਹੀ ਕੈਂਸਰ ਦੀ ਬਿਮਾਰੀ ਪੈਦਾ ਹੋ ਗਈ, ਇਹ ਸਰੀਰ ਦਾ ਕੋਈ ਭਰੋਸਾ ਨਹੀਂ। ਇਸੇ ਕਰਕੇ ਆਖਿਆ ਭਾਈ, ਦੁਨੀਆਂ ਨੂੰ ਅਸੀਂ ਆਪਣਾ ਬਣਾਉਂਦੇ ਹਾਂ, ਦੁਨੀਆਂ ਨੂੰ ਅਸੀਂ ਆਪਣਾ ਸਮਝੀ ਬੈਠੇ ਹਾਂ, ਰਿਸ਼ਤੇਦਾਰਾਂ ਨੂੰ ਆਪਣੇ ਸਮਝੀ ਬੈਠੇ ਹਾਂ, ਯਾਰਾਂ ਬੇਲੀਆਂ ਨੂੰ ਆਪਣੇ ਸਮਝੀ ਬੈਠੇ ਹਾਂ, ਇਹ ਸਰੀਰ ਤੋਂ ਪੈਦਾ ਹੋਣ ਵਾਲਿਆਂ ਬੱਚਿਆਂ ਨੂੰ ਆਪਣੇ ਸਮਝੀ ਬੈਠੇ ਹਾਂ, ਪਰ ਗੁਰਮੁਖਾ ਇਹ ਸਰੀਰ ਵੀ ਤੇਰਾ ਨਹੀਂ, ਹੋਰਾਂ ਨੇ ਤੇ ਕੀ ਬਣਨਾ, ਸਰੀਰ ਵੀ ਸਾਡਾ ਨਹੀਂ, ਕੋਈ ਪਤਾ ਨਹੀਂ। ਵੇਖੋ ਜਿੱਦਣ ਅਸੀਂ ਜੰਮੇ ਸਾਂ, ਜਿਸ ਦਿਨ ਅਸੀਂ ਜਨਮ ਲਿਆ ਸੀ, ਸਭ ਤੋਂ ਪਹਿਲਾਂ ਸਾਨੂੰ ਖਿਆਲ ਕਿਹਦਾ ਆਇਆ? ਆਪਣੇ ਸਰੀਰ ਦਾ। ਸਭ ਤੋਂ ਪਹਿਲਾਂ ਖਿਆਲ ਆਇਆ ਸਰੀਰ ਦਾ, ਭੁੱਖ ਲੱਗੀ ਤੇ ਬੱਚਾ ਰੋਇਆ, ਮਾਂ ਨੇ ਦੁੱਧ ਪਿਆਇਆ ਤੇ ਚੁੱਪ ਕਰ ਗਿਆ। ਬੱਚੇ ਨੂੰ ਘਰ ਦਾ ਫਿਕਰ ਨਹੀਂ, ਬੱਚੇ ਨੂੰ ਵਿਗੜੇ ਦਾ ਫਿਕਰ ਨਹੀਂ, ਸਵਰੇ ਦਾ ਫਿਕਰ ਨਹੀਂ, ਬੱਚੇ ਨੂੰ ਕਿਸੇ ਗੱਲ ਦਾ ਫਿਕਰ ਨਹੀਂ ਹੁੰਦਾ, ਪਰ ਇੱਕ ਦਿਨ ਦੇ ਬੱਚੇ ਨੂੰ ਵੀ ਆਪਣੇ ਸਰੀਰ ਦਾ ਫਿਕਰ ਹੁੰਦਾ। ਜਿਸ ਦਿਨ ਅਸੀਂ ਇੱਕ ਦਿਨ ਦੇ ਸਨ, ਉਦਣ ਵੀ ਸਾਨੂੰ ਸਾਡੇ ਸਰੀਰ ਦਾ ਫਿਕਰ ਸੀ। ਇਸ ਸਰੀਰ ਨਾਲ ਅਸੀਂ ਇੰਨਾ ਮੋਹ ਕਰਦੇ ਰਹੇ, ਪਰ ਵੇਖੋ ਖਾ ਜਿਨ੍ਹਾਂ ਨੂੰ ਦਰੰਗ ਹੋ ਗਿਆ, ਨਾ ਲੱਤ ਕੰਮ ਕਰਦੀ ਨਾ ਬਾਂਹ ਕੰਮ ਕਰਦੀ, ਇੱਕ ਹੱਥ ਨਾਲ ਦੂਜੀ ਬਾਂਹ ਨੂੰ ਉਠਾਉਂਦੇ ਨੇ, ਉੱਠਦੀ ਹੋਈ ਨਹੀਂ। ਬਥੇਰਾ ਲੱਤ ਨੂੰ ਦੂਜੇ ਹੱਥ ਨਾਲ ਚੁੱਕਦੇ ਨੇ ਪਰ ਉੱਠਦੀ ਹੋਈ ਨਹੀਂ। ਸਰੀਰ ਜਵਾਬ ਦੇ ਚੁੱਕਿਆ ਤੇ ਵੇਖੋ ਭਲਾ ਜੇ ਸਾਡੀਆਂ ਬਾਹਾਂ ਹੀ ਅੱਜ ਸਾਡੀਆਂ ਨਾ ਬਣੀਆਂ, ਸਾਡੇ ਹੱਥ ਪੈਰ ਹੀ ਅੰਗ ਸਾਡੇ ਨਾ ਬਣੇ, ਸਾਡੀਆਂ ਅੱਖਾਂ ਹੀ ਸਾਡੀਆਂ ਨਹੀਂ ਬਣ ਰਹੀਆਂ, ਤੇ ਫਿਰ ਹੋਰ ਕਿਤੇ ਤੇ ਭਰੋਸਾ ਕਰਾਂਗੇ? ਅਸੀਂ ਆਨੇ ਆ ਮੁੰਡਿਆਂ ਮੈਂ ਤੇਰੇ ਵਾਸਤੇ ਇੰਨਾ ਕੁਝ ਕੀਤਾ, ਤੂੰ ਮੇਰਾ ਬਣਦਾ ਨਹੀਂ, ਮੇਰੇ ਬੱਚੇ ਨਹੀਂ ਮੇਰੇ ਬਣਦੇ, ਮੈਂ ਤੇਰੇ ਵਾਸਤੇ ਮਰਦਾ ਰਿਹਾ, ਤੁਹਾਡੇ ਵਾਸਤੇ ਮੈਂ ਆਹ ਕੀਤਾ, ਮੈਂ ਆਹ ਕੀਤਾ, ਤੁਸੀਂ ਮੇਰੇ ਬਣਦੇ ਨਹੀਂ, ਤੁਸੀਂ ਸਰੀਰ ਨੂੰ ਆਪਣਾ ਬਣਾ ਕੇ ਵਿਖਾਓ। ਸਰੀਰ ਬਣ ਜਾਏਗਾ ਸਾਡਾ? ਨਹੀਂ ਬਣੇਗਾ, ਇਹ ਸਾਡਾ ਨਹੀਂ ਬਣੇਗਾ। ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨਾ ਮਰਜ਼ੀ ਯਤਨ ਕਰ ਲਓ, ਫਿਰ ਅਸੀਂ ਜਦੋਂ ਸਤਿਗੁਰਾਂ ਦੇ ਬਚਨ ਸੁਣਨੇ ਆ, ਇੱਕ ਕੰਨ ਵਾਰੀ ਇੱਕ ਕੰਨ ਦੁਆਰਾ ਸੁਣੀ ਜਾਂਦੇ ਹਾਂ, ਦੂਜੇ ਕੰਨ ਦੁਆਰਾ ਕੱਢੀ ਜਾਂਦੇ ਹਾਂ, ਕਈ ਵਾਰੀ ਹੱਸੀ ਜਾਂਦੇ ਹਾਂ ਵੀ ਲੈ ਵੇਖੋ ਜੀ ਕੀ ਅਸੀਂ ਇਹ ਤੇ ਛੱਡੇ ਜਾਂਦੇ ਨੇ, ਕਿਤੇ ਇਹ ਨਾਤੇ ਛੱਡੇ ਜਾਂਦੇ, ਇਹ ਛੱਡਣੇ ਕਿਤੇ ਸੌਖੇ ਨੇ? ਪਰ ਸਤਿਗੁਰ ਦੀ ਬਾਣੀ ਪੜ੍ਹ ਕੇ ਵੇਖੋ ਪਿਆਰਿਓ, ਜਦੋਂ ਚੰਗੀ ਤਰ੍ਹਾਂ ਘੋਖ ਪੜਤਾਲ ਕਰੋਗੇ, ਜਿੱਦਣ ਇਹ ਸਰੀਰ ਨੇ ਜਵਾਬ ਦੇ ਦਿੱਤਾ ਨਾ, ਮਰਨ ਕਿਨਾਰੇ ਪਹੁੰਚ ਗਏ, ਨਾ ਹੱਥ ਕੰਮ ਨਾ ਲੱਤਾਂ ਕੰਮ ਕਰਨਗੀਆਂ, ਉਦਣ ਫਿਰ ਕਹਾਂਗੇ ਕਿ ਸਤਿਗੁਰੂ ਸੱਚ ਹੀ ਕਹਿੰਦੇ ਨੇ, ਅਸੀਂ ਝੂਠੇ ਹਾਂ ਜਿਹੜੇ ਮੰਨਦੇ ਨਹੀਂ।
ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਝੂਠੀ ਹੈ ਪ੍ਰੀਤ ਜਗ ਦੀ, ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਝੂਠੀ ਹੈ ਪ੍ਰੀਤ ਜਗ ਦੀ, ਝੂਠੀ ਹੈ ਪ੍ਰੀਤ ਜਗ ਦੀ।
ਸੱਜ ਕੇ ਬੋਲੋ,
ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਹੈ ਪ੍ਰੀਤ ਜਗ ਦੀ, ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਸੁਖੀ ਹੈ ਪ੍ਰੀਤ ਜਗ ਦੀ, ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਉਠੀ ਹੈ ਪ੍ਰੀਤ ਜਗ ਦੀ, ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਉਠੀ ਹੈ ਪ੍ਰੀਤ ਜਗ ਦੀ, ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਉਠੀ ਹੈ ਪ੍ਰੀਤ ਜਗ ਦੀ, ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ।
ਬੋਲੋ ਜਗਤ ਮੈਂ ਝੂਠੀ ਦੇਖੀ ਪ੍ਰੀਤ, ਸਤਿਗੁਰੂ ਕਹਿੰਦੇ ਝੂਠੀ ਪ੍ਰੀਤ, ਆਪਣੇ ਸੁਖ ਸਿਉਂ ਹੀ ਸਭ ਲਾਗੇ, ਆਪਣੇ ਸੁੱਖਾਂ ਨੂੰ ਹੀ ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭ ਕਹਿਤ ਹੈ, ਸਾਰੀ ਦੁਨੀਆ ਕਹਿੰਦੀ ਆ ਵੀ ਮੇਰਾ ਵੀ ਮੇਰਾ ਵੀ ਮੇਰਾ, ਹਿੱਤ ਸਿਉਂ ਵੱਧ ਉਚੀਤ, ਬੱਜ ਗਿਆ ਬੰਧਨ ਵਿੱਚ ਪੈ ਗਿਆ ਮਨ, ਪਰ ਅੰਤਕਾਲ ਸੰਗੀ ਨਹਿ ਕੋ, ਇਹ ਅਚਰਜ ਹੈ ਰੀਤ, ਅੰਤ ਵੇਲੇ ਕੋਈ ਵੀ ਨਹੀਂ ਸਾਡਾ, ਬਹੁਤ ਪਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪਹਿ ਆਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ ਜੈ। ਜਿਨ੍ਹਾਂ ਵਾਸਤੇ ਇੰਨਾ ਕੁਝ ਕਰਨੇ ਆ, ਕਹਿੰਦੇ ਇਹਨਾਂ ਤੋਂ ਨੀ ਕਿਸੇ ਨੇ ਪੁੱਛਣਾ, ਪੁੱਛਣਾ ਤੇਰੇ ਤੋਂ ਆ, ਹਿਸਾਬ ਕਿਤਾਬ ਤੇਰੇ ਨਾਲ ਹੋਣਾ। ਕਹੋ ਕਬੀਰ ਕੋਈ ਨਹੀਂ ਤੇਰਾ, ਹਿਰਦਾ ਰਾਮ ਕੀ ਨਾ ਜਪ ਹੈ ਸਵੇਰਾ ਕੋਈ ਨੀ ਇਹਨਾਂ ਚ ਜਲ ਕੀ ਧੀ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਣਾ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਾਖੋ ਕੰਧ ਉਸਾ ਰੋਹਨੀਵਾ ਸਾਡੇ ਤੀਨ ਹਾਥ ਤੇਰੀ ਸੀਵਾ ਬੰਕੇ ਬਾਲ ਪਾਗ ਸਿਰ ਡੇਰੀ ਇਹੋ ਤਨ ਹੋਏ ਗੋ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਮੋਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਕੌਣ ਹੈ ਸਾਡਾ ਵੇਖੀਏ ਵਿਚਾਰ ਕਰਕੇ ਕੌਣ ਬਣੇਗਾ ਝੂਠੀ ਪ੍ਰੀਤ ਹੈ ਸਾਰੀ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਕੇ ਰਹਿ ਬਿਪਤ ਪਰੀ ਸਭ ਹੀ ਸੰਗ ਛੱਡਤ ਕੋ ਨਾ ਆਵਤ ਨੇਰ ਸੁੱਖਾਂ ਵੇਲੇ ਸਭ ਆਲੇ ਦੁਆਲੇ ਘੇਰਾ ਪਾਈ ਰੱਖਦੇ ਨੇ ਜਿੱਦਣ ਬਿਪਤਾ ਪੈ ਗਈ ਕਹਿੰਦੇ ਸਭ ਨੇ ਛੱਡ ਜਾਣਾ ਹੈ ਤੈਨੂੰ ਬਿਪਤਾ ਕੋਈ ਤੇ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਉਣਾ ਆਪਣੇ ਤੈਨੂੰ ਬਿਪਤਾ ਕੋਈ ਤੇ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਉਣਾ ਤ੍ਰੇਮਣ ਦਿਓਹਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ ਮਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਦੇਖੋ ਬੰਦਾ ਚੱਲਿਆ ਚਹੁ ਜਣਿਆਂ ਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਹੇ ਆਹੇ ਕੰਮ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਕੁਛ ਵੀ ਨਹੀਂ ਛੱਡ ਜਾਣਾ ਸਭ ਕੁਝ ਇੱਕ ਦਿਨ ਜਿੱਦਣ ਇਹ ਗੱਲ ਸਾਡੇ ਮਨ ਵਿੱਚ ਵੱਸ ਗਈ ਵੀ ਮੈਂ ਸਭ ਕੁਝ ਛੱਡ ਜਾਣਾ ਹੈ ਫਿਰ ਕਿਵੇਂ ਨਾ ਨਿਤਨੇਮ ਵਿੱਚ ਜੀ ਲੱਗੇ ਕਿਵੇਂ ਨਾ ਮਨ ਲੱਗੇ ਬਾਣੀ ਵਿੱਚ ਸਾਡਾ ਮਨ ਨਾ ਲੱਗਣ ਦਾ ਕਾਰਨ ਹੀ ਇਹ ਆ ਜਿਸ ਦਿਨ ਅਸੀਂ ਇਹ ਗੱਲ ਸਮਝ ਲਈ ਕਿ ਮਨਾ ਦੁਨੀਆਂ ਵਿੱਚੋਂ ਜਾਣਾ ਹੈ ਜਦੋਂ ਅਰਥੀ ਜਾ ਰਹੀ ਹੁੰਦੀ ਹੈ ਨਾ ਗੁਰਮੁਖੋ ਕਿਸੇ ਅਰਥੀ ਦੇ ਪਿੱਛੇ ਅਸੀਂ ਜਾ ਰਹੇ ਹੋਈਏ ਉਦੋਂ ਕਹਿਣਾ ਨਹੀਂ ਪੈਂਦਾ ਮਨ ਇਕਾਗਰ ਕਰੋ ਆਪੇ ਹੀ ਹੋ ਜਾਂਦਾ ਉਦੋਂ ਮਨ ਜਪਦਾ ਹੁੰਦਾ ਵਾਹਿਗੁਰੂ ਵਾਹਿਗੁਰੂ ਉਦੋਂ ਜਦੋਂ ਕਹਿੰਦੇ ਨੇ ਨਾ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ ਰਾਮ ਨਾਮ ਸਤ ਹੈ ਸਤਨਾਮ ਨਾਮ ਸਤ ਵਾਹਿਗੁਰੂ। ਤੇ ਹੁਣ ਕਈ ਰਾਮ ਨਾਮ ਸੱਚ ਹੈ, ਸਾਰੀ ਉਮਰ ਬੰਦਾ ਕਹਿੰਦਾ ਰਹਿੰਦਾ ਮੈਂ ਸੱਚ, ਮੇਰੇ ਬੱਚੇ ਸੱਚ, ਮੇਰੀ ਕੋਠੀ ਸੱਚ, ਮੇਰਾ ਪਰਿਵਾਰ ਸੱਚ, ਮੇਰੇ ਰਿਸ਼ਤੇਦਾਰ ਸੱਚ, ਯਾਰ ਬੇਲੀ ਸੱਚ, ਸਾਰੀ ਜ਼ਿੰਦਗੀ ਮੇਰਾ 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 ਕਰਦਾ ਰਿਹਾ। ਅੰਤ ਵੇਲੇ ਫਿਰ ਲੋਕਾਂ ਨੇ ਅਰਥੀ ਤੇ ਪਾ ਕੇ ਚੁੱਕਿਆ ਤੇ ਆਖਿਆ ਜਾ ਓਏ ਸਾਰਾ ਜੀਵਨ ਮੇਰੀ ਮੇਰੀ ਕਰਦਾ ਰਿਹਾ, ਪਰ ਅਸਲ ਵਿੱਚ ਰੱਬ ਦਾ ਨਾਮ ਹੀ ਸੱਚ ਹੈ। ਆਖੋ ਸਤਨਾਮ। ਅਸਲ ਵਿੱਚ ਰੱਬ ਦਾ ਨਾਮ ਹੀ ਸੱਚ ਹੈ, ਸਭ ਕੁਝ ਝੂਠ ਹੈ। ਫਿਰ ਆਖਣਗੇ ਰਾਮ ਨਾਮ ਸੱਚ ਹੈ, ਰੱਬ ਦਾ ਨਾਮ ਹੀ ਸੱਚ ਹੈ, ਹੋਰ ਨਹੀਂ ਕੁਝ ਸੱਚ ਹੈ। ਹੁਣ ਇਹਦਾ ਅਰਥ ਇਹ ਵੀ ਨਹੀਂ ਕੱਢਣਾ ਕਿ ਇਹਨਾਂ ਨੂੰ ਛੱਡ ਦੇਈਏ, ਨਹੀਂ, ਪਰਿਵਾਰ ਵਿੱਚ ਰਹਿ ਕੇ ਉਹਨਾਂ ਦਾ ਮੋਹ ਵੀ ਕਰੋ, ਉਹਨਾਂ ਦਾ ਪ੍ਰੇਮ ਵੀ ਕਰੋ, ਬੱਚਿਆਂ ਦੀ ਪਰਵਰਿਸ਼ ਵੀ ਕਰੋ, ਪਰ ਪਰਿਵਾਰ ਵਿੱਚ ਰਹਿ ਕੇ ਨਿਰੰਕਾਰ ਨਾਲ ਵੀ ਮੋਹ ਕਰੀਏ, ਪਰਿਵਾਰ ਵਿੱਚ ਰਹਿੰਦਿਆਂ ਕਰਤਾਰ ਨਾਲ ਵੀ ਜੁੜੀਏ। ਬੰਦਿਆਂ ਨਾਲ ਮੋਹ ਹੋਵੇ ਪਰ ਬੰਦਗੀ ਵੀ ਕਰੀਏ, ਖੁਦਾ ਦੀ ਇਬਾਦਤ ਵੀ ਕਰੀਏ, ਉਹਦੇ ਪਿਆਰ ਵਿੱਚ ਵੀ ਜੁੜੀਏ, ਪਰਿਵਾਰ ਦਾ ਮੋਹ ਵੀ ਕਰੀਏ, ਬੱਚਿਆਂ ਦਾ ਵੀ ਕਰੋ, ਪਰ ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਇਹ ਧਿਆਨ ਚ ਰੱਖੀਏ ਵੀ ਇੱਕ ਦਿਨ ਮੈਂ ਇਹਨਾਂ ਨੂੰ ਛੱਡ ਜਾਣਾ। ਜਦੋਂ ਇਹ ਗੱਲ ਧਿਆਨ ਚ ਰੱਖਾਂਗੇ ਤੇ ਵੈਰਾਗ ਪੈਦਾ ਹੋਏਗਾ, ਵੈਰਾਗ ਭੁੱਖੇ ਨਾਮ ਜਪਣ ਦੇ। ਜਦੋਂ ਵੈਰਾਗ ਹੁੰਦਾ ਨਾ ਮਨ ਵਿੱਚ, ਸਮਝ ਲਓ ਭੁੱਖ ਲੱਗ ਗਈ, ਫਿਰ ਨਾਮ ਜਪੀਏ ਤੇ ਮਨ ਜੁੜ ਜਾਂਦਾ। ਤੇ ਜੇ ਵੈਰਾਗ ਹੈ ਨਹੀਂ, ਚੌਂਕੜਾ ਮਾਰ ਕੇ ਬੈਠੇ ਆ, ਚੰਚਲ ਮਨ ਕਦੇ ਨਾਮ ਨਹੀਂ ਜਪ ਸਕਦਾ। ਜਦੋਂ ਮਨ ਵੈਰਾਗੀ ਹੁੰਦਾ ਨਾ, ਲੋਹਾ ਗਰਮ ਹੁੰਦਾ ਹੈ, ਤੇ ਫਿਰ ਸੱਟ ਵੱਜੇ, ਫਿਰ ਗੱਲ ਬਣਦੀ। ਤੇ ਮਨ ਵੈਰਾਗੀ ਤੇਰਾ ਠੇਕੇ ਤੇ ਜਾ ਕੇ ਨਹੀਂ ਹੋਣਾ, ਨਾ ਮਨ ਵੈਰਾਗੀ ਹੋਵੇ ਰੁਮਾਲੇ ਚੜਾ ਕੇ, ਨਾ ਮਨ ਵੈਰਾਗੀ ਹੋਵੇ ਕੱਲੇ ਮੱਥੇ ਟੇਕ ਕੇ, ਨਾ ਮਨ ਵੈਰਾਗੀ ਹੋਵੇ ਲੱਖ ਦੋ ਲੱਖ ਪੰਜ ਲੱਖ ਦੇਰ ਨਾਲ। ਮਨ ਵੈਰਾਗੀ ਹੋਣਾ ਹੈ ਰੰਗਿਆਂ ਹੋਇਆਂ ਦੀ, ਗੁਰਮੁਖਾਂ ਦੀ, ਪਿਆਰਿਆਂ ਦੀ ਸੰਗਤ ਕਰਕੇ। ਮਨ ਵੈਰਾਗ ਚ ਆ ਜਾਏਗਾ ਜਦੋਂ ਸਾਧ ਸੰਗਤ ਵਿੱਚ ਜਾਂਦੇ ਰਹਾਂਗੇ, ਜਾਂਦੇ ਰਹਾਂਗੇ, ਜਾਂਦੇ ਰਹਾਂਗੇ, ਹੋਰ ਦੇ ਹੋਰ ਹੀ ਬਣ ਜਾਣਗੇ। ਇਹ ਮਨ ਅਸਰ ਕਬੂਲ ਦਾ ਦਾਸ ਨੇ ਕੱਲ ਵੀ ਅਰਜ਼ ਕੀਤੀ ਸੀ ਕਿ ਸੰਗਤ ਦੀ ਰੰਗਤ ਤੇ ਪਸ਼ੂ ਪੰਛੀਆਂ ਉੱਤੇ ਵੀ ਚੜ੍ਹਦੀ ਹੈ। ਪਸ਼ੂ ਪੰਛੀ ਵੀ ਬੰਦੇ ਦੀ ਸੰਗਤ ਦਾ ਅਸਰ ਕਬੂਲ ਲੈਂਦੇ ਨੇ, ਅਸੀਂ ਕਿਉਂ ਨਹੀਂ ਕਬੂਲਾਂਗੇ? ਤੁਸੀਂ ਵੇਖੇ ਨੇ ਤੋਤੇ ਬੋਲਦੇ ਰਾਮ ਰਾਮ, ਬੜੇ ਵੇਖੇ ਨੇ, ਸੁਣੇ ਨੇ। ਤੋਤਾ ਬੋਲਦਾ ਹੁੰਦਾ ਰਾਮ ਰਾਮ, ਤੋਤਾ ਨਾ ਬੋਲਦਾ ਆਪਣੇ ਮਾਲਕ ਦਾ, ਤੋਤਾ ਸਤਿ ਸ੍ਰੀ ਅਕਾਲ ਬੋਲਦਾ, ਤੋਤਾ ਬੰਦੇ ਵਾਂਗੂ ਹੱਸਦਾ ਵੀ ਹੈ, ਤੋਤਾ ਚੂੜੀ ਦੀ ਮੰਗ ਕਰਦਾ। ਕਿੱਥੋਂ ਸਿੱਖ ਗਿਆ? ਮਨੁੱਖ ਦੀ ਸੰਗਤ ਕਰਨ ਕਰਕੇ ਇੱਕ ਪੰਛੀ ਵੀ ਮਨੁੱਖ ਵਾਲੀ ਬੋਲੀ ਬੋਲਣ ਲੱਗ ਪਿਆ। ਸੰਗਤ ਦਾ ਅਸਰ ਪੰਛੀ ਤੇ ਹੋਇਆ। ਘਰਾਂ ਵਿੱਚ ਗਾਵਾਂ ਮੱਝਾਂ ਬੱਝੀਆਂ ਨੇ ਜਿਨ੍ਹਾਂ ਦਾ ਰੋਜ਼ ਦੁੱਧ ਪੀਨੇ ਆ, ਗੁਰਮੁਖੋ ਹੈ ਤੇ ਉਹਨਾਂ ਦੇ ਹੀ ਅੰਸ਼ ਬੰਸ ਨੇ ਜਿਹੜੇ ਜੰਗਲਾਂ 'ਚ ਜਾਨਵਰ ਰਹਿੰਦੇ ਨੇ। ਉਹ ਗਾਵਾਂ ਵੇਖੋ ਕਦੇ ਜਿਹੜੀਆਂ ਖੇਤਾਂ ਵਿੱਚ ਟਿੱਬਿਆਂ ਵਿੱਚ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਰਾਮ ਗਊਆਂ ਫਿਰਦੀਆਂ ਨੇ, ਕਦੇ ਉਹਨਾਂ ਗਾਵਾਂ ਵੇਖੋ ਕਦੇ ਕੋਈ ਧਾਰ ਕੱਢ ਕੇ ਨਹੀਂ? ਇਹਨਾਂ ਗਾਵਾਂ ਮੱਝਾਂ ਨੂੰ ਜਿੱਧਰ ਮਰਜ਼ੀ ਕੰਨ ਤੋਂ ਫੜ ਕੇ ਆਪਾਂ ਲੈ ਜਾਂਦੇ ਹਾਂ। ਹੁਣ ਇਹਦਾ ਕਾਰਨ ਧਿਆਨ ਦੇਣਾ ਗੁਰਮੁਖੋ, ਇਹਦਾ ਕਾਰਨ ਕੀ? ਇਹਨਾਂ ਨੂੰ ਮਨੁੱਖ ਦੀ ਸੰਗਤ ਹੋਈ ਆ, ਬੰਦੇ ਦੀ ਸੰਗਤ ਦਾ ਅਸਰ ਇਹਨਾਂ ਉੱਤੇ, ਪਸ਼ੂਆਂ ਉੱਤੇ, ਪੰਛੀਆਂ ਉੱਤੇ ਵੀ ਹੋ ਰਿਹਾ। ਜੇ ਇਹਨਾਂ ਉੱਤੇ, ਪਸ਼ੂ ਪੰਛੀਆਂ ਉੱਤੇ ਬੰਦੇ ਦੀ ਸੰਗਤ ਦਾ ਅਸਰ ਹੋਏਗਾ ਤੇ ਸਾਡੇ ਤੇ ਕਿਉਂ ਨਹੀਂ ਹੋਏਗਾ? ਜਦੋਂ ਸਾਧ ਸੰਗਤ ਵਿੱਚ ਜਾ ਕੇ ਬੈਠਾਂਗੇ, ਹੌਲੀ 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 ਮਨ ਨੂੰ ਫਿਰ ਰੰਗਨ ਚੜ ਜਾਏਗੀ, ਕਿਰਪਾ ਹੋ ਜਾਏਗੀ। ਪਰ ਹਾਂ, ਸੰਗਤ ਕਰਨ ਤੋਂ ਪਹਿਲਾਂ, ਸਭਾ ਵਿੱਚ ਸੰਗਤ ਵਿੱਚ ਬੈਠਣ ਤੋਂ ਪਹਿਲਾਂ ਇਹ ਗੱਲ ਜ਼ਰੂਰ ਵੇਖਣੀ ਵਿਚਾਰਨੀ ਪਏਗੀ ਵੀ ਜਿਨ੍ਹਾਂ ਦੀ ਅਸੀਂ ਸੰਗਤ ਵਿੱਚ ਬੈਠੇ ਹਾਂ, ਕੀ ਉਹਨਾਂ ਨੂੰ ਵੀ ਨਾਮ ਦਾ ਰੰਗ ਚੜਿਆ? ਕੀ ਉਹਨਾਂ ਦੇ ਅੰਦਰ ਸ਼ਰਧਾ ਹੈ? ਜੇ ਕਿਤੇ ਸ਼ਰਧਾ ਵਾਲੇ, ਪਿਆਰ ਵਾਲੇ ਉਹਨਾਂ ਦੀ ਸੰਗਤ ਕਰਾਂਗੇ, ਉਹਨਾਂ ਨੇ ਸਾਨੂੰ ਸ਼ਰਧਾ ਨਾਲ ਭਰਪੂਰ ਕਰ ਦੇਣਾ। ਤੇ ਜੇ ਸ਼ੰਕਾਵਾਦੀਆਂ ਦੀ ਸੰਗਤ ਵਿੱਚ ਬਹਿ ਗਏ ਤੇ ਦਾਸ ਨੇ ਪਰਸੋਂ ਵੀ ਆਖਿਆ ਸੀ ਫਿਰ ਤੇ ਕਰਦੇ ਹੋਵਾਂਗੇ ਨਿਤਨੇਮ ਜਪਜੀ ਸਾਹਿਬ ਜਾਂ ਜਾਪ ਸਾਹਿਬ, ਤੇ ਨਾਲ ਹੀ ਸ਼ੰਕਾ ਪੈਦਾ ਹੋਈ ਜਾਏਗਾ ਇਹ ਜਾਪ ਸਾਹਿਬ ਸਤਿਗੁਰਾਂ ਦੀ ਬਾਣੀ ਹੈ ਵੀ ਕਿ ਨਹੀਂ। ਆਖੋ ਸਤਨਾਮ, ਕਿਉਂਕਿ ਸ਼ੰਕਾਵਾਦੀਆਂ ਨੇ ਸ਼ੰਕੇ ਹੀ ਪੈਦਾ ਕਰਨੇ ਨੇ। ਇਸੇ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰਾਂ ਹੈ ਜਾਈਏ ਭਾਗ, ਮਨਮੁੱਖਾਂ ਦੀ ਸੰਗਤ ਨਾ ਕਰੋ। ਵੀਰਾਂ ਨੂੰ ਬੇਨਤੀ ਹੈ ਪਹਿਰੇਦਾਰਾਂ ਨੂੰ ਕਿ ਜਿਹੜਾ ਰਸਤਾ ਪਿਛਲੇ ਪਾਸੇ ਬਣੇ ਨੇ ਨਾ ਰਾਹ, ਇਹਨਾਂ ਨੂੰ ਬੰਦ ਕਰ ਦਿਓ। ਇਹ ਜਿਹੜਾ ਅੱਗੇ ਵਾਲਾ ਰਸਤਾ, ਇੱਥੇ ਰਾਹੀ ਸੰਗਤ ਆਵੇ ਸਾਰੀ, ਧਿਆਨ ਦੇਣਾ। ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰਾਂ ਹੈ ਜਾਈਏ ਭਾਗ, ਸਾਕਤਾਂ ਦੀ ਸੰਗਤ ਨਾ ਕਰੋ। ਜਦੋਂ ਕਿਤੇ ਕਹਿੰਦੇ ਸਾਕਤ ਨਜ਼ਰ ਆ ਜਾਵੇ, ਮਨਮੁੱਖ ਨਜ਼ਰ ਆ ਜਾਵੇ, ਸ਼ੰਕਾਵਾਦੀ ਨਜ਼ਰ ਆ ਜਾਵੇ, ਤੇ ਕਹਿੰਦੇ ਉਹਨੂੰ ਵੇਖ ਕੇ ਦੂਰੋਂ ਹੀ ਭੱਜ ਜਾਣਾ ਚਾਹੀਦਾ, ਦੌੜ ਲਾ ਦੇਣੀ ਚਾਹੀਦੀ ਵੀ ਇਹਦੇ ਸਾਹਮਣੇ ਨਹੀਂ ਜਾਣਾ ਸ਼ੰਕਾਵਾਦੀ ਦਾ, ਤੇ ਪਰਛਾਵਾਂ ਪਿਆ ਵੀ ਮਾੜਾ ਹੈ ਸ਼ੰਕਾਵਾਦੀ ਦਾ। ਪਛਾਣ ਸਾਨੂੰ ਕਰਨੀ ਪੈਣੀ। ਸਤਸੰਗ ਜੀ, ਸਾਨੂੰ ਸਤਿਗੁਰਾਂ ਨੇ ਗੁਰਬਾਣੀ ਕਸਵੱਟੀ ਦਿੱਤੀ ਹੈ, ਅਸੀਂ ਪਰਖ ਕਰਨੀ ਹੈ, ਅਸੀਂ ਵਿਚਾਰਨਾ ਹੈ, ਅਸੀਂ ਸੋਚਣਾ ਹੈ, ਕਿਉਂਕਿ ਹੈ ਇੱਕੋ ਜਿਹੀ ਨੇ ਸਾਰੇ, ਇੱਕੋ ਜਿਹੇ ਹੀ ਨੇ ਸਾਰੇ, ਪਰ ਹੌਲੀ ਹੌਲੀ ਪਤਾ ਲੱਗਦਾ। ਦਾਸ ਨੇ ਬਹੁਤ ਵਾਰ ਆਪ ਜੀ ਦੇ ਚਰਨਾਂ ਵਿੱਚ ਅਰਜ ਕੀਤੀ ਹੈ, ਪਰਖ ਕਰਨੀ ਪੈਣੀ। ਚੂਨਾ ਤੇ ਖੰਡ ਇੱਕੋ ਜਿਹੇ ਨੇ, ਜੀਭ ਤੇ ਰੱਖਿਆ ਪਤਾ ਲੱਗਦਾ। ਸੋਨਾ ਤੇ ਪਿੱਤਲ ਇੱਕੋ ਜਿਹੇ ਨੇ, ਜੌਹਰੀ ਕੋਲ ਜਾਓਗੇ ਫਿਰ ਦੱਸੇਗਾ ਇੰਨਾ ਇਹਦੇ ਚ ਸੋਨਾ ਤੇ ਇੰਨਾ ਪਿੱਤਲ ਹੈ, ਸਾਨੂੰ ਪਛਾਣ ਨਹੀਂ ਆਉਣੀ। ਕਾਂ ਤੇ ਕੋਇਲ ਦਾ ਰੰਗ ਇੱਕੋ ਜਿਹਾ ਹੀ ਹੁੰਦਾ, ਉਹਨਾਂ ਦੇ ਬੋਲਣ ਤੋਂ ਹੀ ਪਤਾ ਲੱਗਦਾ। ਕਈ ਭੁਲੇਖਾ ਖਾ ਜਾਂਦੇ ਨੇ ਵੀ ਕੋਇਲ ਤੇ ਬੜਾ ਸੋਹਣਾ ਬੋਲਦੀ, ਜੇ ਕਿਸੇ ਨੇ ਕਦੇ ਕਾਂ ਨਾ ਵੇਖਿਆ ਹੋਵੇ ਕੋਇਲ ਨੂੰ ਬੋਲਦੀ ਨੂੰ ਸੁਣ ਕੇ ਉਹ ਕਹੇਗਾ ਕਾਂ ਤੇ ਫਿਰ ਏਦੂ ਵੀ ਵੱਟ ਕੱਢਦਾ ਹੋਣਾ ਜਿਹੜਾ ਉਹਦੇ ਨਾਲੋਂ ਵੱਡਾ ਹੈ, ਭੁਲੇਖੇ ਚ ਪੈ ਜਾਏਗਾ। ਪਰ ਜਦੋਂ ਕਾਂ ਬੋਲੇਗਾ ਤੇ ਪਤਾ ਲੱਗ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਸਾਧ ਤੇ ਅਸਾਧ ਵੇਖਣ ਨੂੰ ਇੱਕੋ ਜਿਹੇ ਨੇ, ਪਰ ਉਹਨਾਂ ਦੀਆਂ ਕਰਨੀਆਂ ਤੋਂ, ਸਾਧੂਆਂ ਦੀਆਂ ਗੁਰਮੁਖਾਂ ਦੀਆਂ ਕਰਨੀਆਂ ਤੋਂ ਤੇ ਮਨਮੁੱਖਾਂ ਦੀਆਂ ਕਰਤੂਤਾਂ ਤੋਂ ਉਹਨਾਂ ਦੀ ਪਛਾਣ ਹੋ ਜਾਂਦੀ। ਜੈਸੇ ਚੂਨੋ ਖਾਂਡ ਸਵੈਤ ਏਕ ਸਹਿਤ ਖਾਈ ਦੇਤ ਪਾਈਏ ਤੋ ਸਵਾਦ, ਰਸ ਰਸ ਨਾ ਕੈ ਚੱਖੀਏ ਜੈਸੇ ਪੀਤ ਬਰਨ ਹੀ ਹੇਮ ਅਰ ਪੀਤਰ ਹੋਏ, ਜਾਨੀਐ ਮਹਿਤ ਪਾਰ ਖਦ ਅਗਰ ਰਾਖੀਐ ਜੈਸੇ ਕੌਆ ਕੋਕਿਲਾ ਹੈ ਦੋਨੋ ਖਗ ਸਿਆਮ ਤਨ, ਜਾਨੀਐ ਅਸੁਭ ਸੁਭ ਸ਼ਬਦ ਸੁਭਾਖੀਐ ਤੈਸੇ ਹੀ ਅਸਾਧ ਸਾਧ ਚਿਹਨ ਕੈ ਸਮਾਨ ਹੋਤ, ਕਰਨੀ ਕਰਤੂਤ ਲਗ ਲੱਛਣ ਕੈ ਲਾਖੀਐ। ਵੇਖਣ ਨੂੰ ਇੱਕੋ ਜਿਹੇ ਨੇ, ਪਰਖ ਕਰਨੀ ਪੈਣੀ ਹੈ। ਪੰਜੇ ਉਂਗਲਾਂ ਇੱਕੋ ਸਾਰ ਨਹੀਂ ਹੁੰਦੀਆਂ, ਹੱਥ ਤੇ ਸਾਡਾ ਹੀ ਆ ਪਰ ਪੰਜੇ ਉਂਗਲਾਂ ਬਰਾਬਰ ਨਹੀਂ। ਹੁਣ ਵੇਖਣਾ ਆਪ ਪੈਣਾ, ਸਤਿਗੁਰ ਦੀ ਮਿਹਰ ਨਾਲ ਵਿਚਾਰ ਕਰਨੀ ਪੈਣੀ, ਸੋਚਣਾ ਪੈਣਾ। ਅੱਜ ਸੋਚਣ ਦੀ ਲੋੜ ਹੈ, ਅੱਜ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਵਾਲਾ ਸਮਾਂ ਨਹੀਂ। ਉਸ ਵੇਲੇ ਕਮਾਈਆਂ ਬੰਦਗੀਆਂ ਨਾਲ ਭਰਪੂਰ ਰੰਗੇ ਹੋਏ ਗੁਰੂ ਦੇ ਪਿਆਰੇ, ਪਰ ਅੱਜ ਸਮਾਂ ਕੁਝ ਹੋਰ ਤਰ੍ਹਾਂ ਦਾ ਚੱਲ ਰਿਹਾ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਕੱਲ ਆਪਾਂ ਸੁਣਿਆ ਇੱਕ ਘੁੰਗਣੀਆਂ ਇੱਕ ਬੱਕਲੀਆਂ ਵੇਚਣ ਵਾਲਾ ਭਾਈ ਜੇਠਾ, ਜਦੋਂ ਜੀਵਨ ਬਣਾ ਲਿਆ ਸੇਵਾ ਕਮਾਈ ਗੁਰੂ ਦੇ ਦਰ ਦੇ ਉੱਤੇ ਆ ਕੇ, ਤੇ ਭਾਈ ਜੇਠਾ ਜੀ ਕੌਣ ਬਣ ਗਏ? ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਕੱਲ ਆਗਮਨ ਪੁਰਬ ਸੀ, ਪ੍ਰਕਾਸ਼ ਦਿਹਾੜਾ ਸੀ। ਉਹਨਾਂ ਨੇ ਜੀਵਨ ਬਣਾਇਆ, ਜੀਵਨ ਕਮਾਇਆ, ਰੰਗੇ ਹੋਏ ਸਨ। ਬੀਬੀ ਭਾਨੀ ਨਾਲ ਸ਼ਾਦੀ ਹੋਈ, ਤਿੰਨ ਸਪੁੱਤਰਾਂ ਨੇ ਜਨਮ ਲਿਆ ਘਰ ਚ, ਵੱਡੇ ਪਿਰਥੀ ਚੰਦ, ਦੂਜੇ ਬਾਬਾ ਮਹਾਦੇਵ ਜੀ ਤੇ ਸਭ ਤੋਂ ਛੋਟੇ ਅਰਜਨ ਦੇਵ ਜੀ ਬਾਅਦ ਚ ਗੁਰੂ ਬਣੇ ਨੇ। ਅਰਜਨ ਦੇਵ ਜੀ ਧੰਨ ਬੀਬੀ ਭਾਨੀ ਸਤਸੰਗ ਜੀ, ਪਿਤਾ ਵੀ ਗੁਰੂ, ਪਤੀ ਵੀ ਗੁਰੂ, ਪੁੱਤਰ ਵੀ ਗੁਰੂ, ਪੋਤਰਾ ਵੀ ਗੁਰੂ, ਪੜਪੋਤਰਾ ਵੀ ਗੁਰੂ। ਆਖੋ ਸਤਨਾਮ, ਕਿੱਡੀ ਕਮਾਈ ਕਿੱਡੀ ਵੱਡੀ ਕਮਾਈ। ਧੰਨ ਮਾਤਾ ਗੁਜਰੀ, ਸਹੁਰਾ ਵੀ ਗੁਰੂ, ਪਤੀ ਵੀ ਗੁਰੂ, ਪੁੱਤਰ ਵੀ ਗੁਰੂ। ਬੀਬੀ ਭਾਨੀ ਰੰਗਿਆ ਹੋਇਆ ਸੀ ਮਨ ਨਾਮ ਨਾਲ, ਬਾਣੀ ਨਾਲ ਮਨ ਰੰਗਿਆ ਹੋਇਆ ਸੀ। ਤੇ ਸਤਸੰਗ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸਭ ਤੋਂ ਛੋਟੇ ਸੀ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੋਢੀ ਸੁਲਤਾਨ, ਅੰਮ੍ਰਿਤਸਰ ਸਾਹਿਬ ਦਾ ਪਹਿਲਾ ਨਾਮ ਸੀ ਚੱਕ ਰਾਮਦਾਸ, ਪਹਿਲਾ ਨਾਮ। ਸਥਾਪਨਾ ਹੋਈ ਅੰਮ੍ਰਿਤਸਰ ਦੀ ਧਰਤੀ ਨੂੰ ਭਾਗ ਲੱਗੇ, ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ, ਰੱਬ ਨੂੰ ਵੀ ਮੰਨਣਾ ਪੈ ਜਾਂਦਾ ਜਦ ਹੋਵੇ ਅਰਦਾਸਾ ਸੰਤਾਂ ਦਾ। ਜੰਗਲਾਂ ਵਿੱਚ ਮੰਗਲ ਲੱਗਦੇ ਨੇ ਜਿੱਥੇ ਸਾਧੂਆਂ ਦਾ ਵਾਸ ਹੋਵੇ, ਪਰ ਹੁਣ ਅਸੀਂ ਇਹੀ ਗੱਲ ਫੜ ਕੇ ਨਹੀਂ ਬਹਿ ਜਾਣਾ, ਬਾਬਾ ਜੀ ਚਰਨ ਪਾਓ। ਕਿਉਂ? ਕਹਿੰਦੇ ਭਾਗ ਲੱਗ ਜਾਣਗੇ, ਆਪਣੇ ਘਰ ਜੋਗੇ ਸੰਤ ਤੇ ਆਪ ਹੀ ਬਣ ਜਾਓ। ਆਖੋ ਸਤਨਾਮ, ਵੀ ਆਪਣੇ ਘਰ ਨੂੰ ਪਵਿੱਤਰ ਕਰਨ ਜੋਗੇ ਤੇ ਬਣ ਜਾਓ, ਕਿੰਨਾ ਕੁ ਚਿਰ ਸੰਤਾਂ ਦੇ ਸਿਰ ਤੇ ਜਿਉਂਦੇ ਰਹੋਗੇ, ਕਿੰਨਾ ਕੁ ਚਿਰ ਸੰਤ ਲੱਭਦੇ ਰਹੋਗੇ। ਇੱਕ ਚੱਲਿਆ ਜਾਏਗਾ ਫਿਰ ਦੂਜੇ ਮਗਰ ਫਿਰਾਂਗੇ, ਉਹ ਸਰੀਰ ਛੱਡ ਜਾਏਗਾ ਤੀਜੇ ਮਗਰ ਫਿਰਾਂਗੇ। ਇੰਨੀ ਕੁ ਕਮਾਈ ਤੇ ਆਪਣਾ ਵੀ ਜੀਵਨ ਇੰਨਾ ਕੁ ਅਸੀਂ ਬਣਾ ਲਈਏ, ਇੰਨਾ ਕੁ ਤੇ ਬਖਸ਼ਿਸ਼ ਹੋਵੇ, ਹੋਰ ਨੀ ਕਿਤੇ ਆਪਣੇ ਘਰ ਚ ਭਾਗ ਲਾ ਲਾਉਣ ਜੋਗੇ ਤੇ ਬਣੀਏ। ਬਖਸ਼ਿਸ਼ ਤੇ ਸਤਿਗੁਰਾਂ ਨੇ ਕਰਨੀ ਹੈ, ਪਰ ਯਾਦ ਰੱਖਿਓ ਜਿਹੜੇ ਸੰਤਾਂ ਨੂੰ ਅਸੀਂ ਕਹਿੰਦੇ ਹਾਂ ਚਰਨ ਪਾਓ, ਉਹਨਾਂ ਨੇ ਵੀ ਬਖਸ਼ਿਸ਼ ਉਸੇ ਦਰ ਤੋਂ ਲਈ ਹੁੰਦੀ ਆ। ਤੇਰੇ ਵਾਸਤੇ ਵੀ ਉਹੀ ਦੁਆਰਾ ਖੁੱਲ੍ਹਾ ਆ। ਸਤਿਗੁਰ ਦੇ ਚਰਨਾਂ 'ਚ ਜਾਈਏ, ਝੁਕੀਏ, ਬੇਨਤੀ ਕਰੀਏ, ਸੱਚੇ ਪਾਤਸ਼ਾਹ ਮਿਹਰ ਕਰੋ। ਤੇ ਮੈਂ 5 ਸਾਲ ਤੋਂ ਆਪ ਜੀ ਦੀਆਂ ਚਰਨਾਂ 'ਚ ਬੇਨਤੀ ਕਰਦਾ ਆ ਰਿਹਾ। ਚੋਲੇ ਵਿੱਚ ਵੀ ਸੰਤ ਨਹੀਂ ਹੋ ਸਕਦਾ, ਪੈਂਟ ਸ਼ਰਟ ਵਿੱਚ ਵੀ ਸੰਤ ਹੋ ਸਕਦਾ, ਕੁੜਤੇ ਪਜਾਮੇ 'ਚ ਵੀ ਸੰਤ ਹੋ ਸਕਦਾ, ਪੱਗ ਗੋਲ ਵੀ ਹੋ ਸਕਦੀ ਹੈ, ਪੱਗ ਦੂਜੀ ਚੁੰਝਲੀ ਵੀ ਹੋ ਸਕਦੀ, ਤਿੱਖੀ, ਉਹ ਕਿਹੋ ਜਿਹੀ ਵੀ ਪੱਗ ਦਾ ਤੇ ਲਿਬਾਸ ਦੀ ਤੇ ਗੱਲ ਹੀ ਨਹੀਂ, ਗੱਲ ਤੇ ਕਮਾਈ ਦੀ ਹੈ। ਸੰਤ ਕਿਹਨੂੰ ਆਉਂਦੇ ਨੇ? 3 ਅੱਖਰਾਂ ਤੋਂ ਬਣਦਾ ਸੰਤ, ਇੱਕ ਸੱਸਾ, ਉੱਤੇ ਜਿਹੜੀ ਟਿੱਪੀ ਤੇ ਅੱਗੇ ਤੱਤਾ। ਜਿਹੜੀ ਟਿੱਪੀ ਉਹ ਨੰਨਾ ਬੋਲਦੀ ਹੈ, ਸੰਤ ਅੱਧਾ ਨੰਨਾ, ਤੇ ਸਤਸੰਗ ਜੀ ਸੱਸਾ ਸਿਮਰਨ, 3 ਗੁਣ ਨੇ, ਸੱਸਾ ਸਿਮਰਨ, ਨੰਨਾ ਨਿਮਰਤਾ ਤੇ ਤੱਤਾ ਤਿਆਗ। ਸੱਸਾ ਸਿਮਰਨ, ਨੰਨਾ ਨਿਮਰਤਾ, ਤੱਤਾ ਤਿਆਗ, ਜਿਨ੍ਹਾਂ ਵਿੱਚ ਇਹ 3 ਗੁਣ ਨੇ ਉਹੀ ਸੰਤ ਨੇ। ਆਖੋ ਸਤਨਾਮ, ਸਿਮਰਨ ਵੀ ਕਰਦੇ ਨੇ, ਨਿਮਰਤਾ ਵੀ ਹੈ ਤੇ ਤਿਆਗ ਦੀ ਭਾਵਨਾ ਵੀ, ਉਹੀ ਸੰਤ ਹਨ। ਜੇ ਇਹ 3 ਗੁਣ ਆ ਗਏ ਫਿਰ ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਉਹਨਾਂ ਭਾਗਾਂ ਵਾਲੇ ਨੇ ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ, ਜਿਨ੍ਹਾਂ ਨੇ ਜਮ੍ਹਾਂ ਕੀਤਾ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਬੜੇ ਭਾਗ ਲੱਗੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਉੱਤੇ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਰੌਣਕਾਂ ਲੱਗ ਗਈਆਂ। 3 ਸਾਹਿਬਜ਼ਾਦੇ, 3 ਸਪੁੱਤਰ ਮਹਾਰਾਜ ਦੇ, ਪਿਰਥੀ ਚੰਦ ਜੀ, ਬਾਬਾ ਮਹਾਦੇਵ ਜੀ ਤੇ ਅਰਜਨ ਦੇਵ ਜੀ। ਹੁਣ ਭਾਵੇਂ ਗੁਰੂ ਕੇ ਪੁੱਤਰ ਨੇ, ਧੰਨ ਗੁਰੂ ਅਮਰਦਾਸ ਸਾਹਿਬ ਦੇ 2 ਧਰੇ ਨੇ, 3 ਹੀ, ਪਰ ਕਰਮਾਂ ਤੋਂ ਹੀਣੇ ਕਈ ਖਾਲੀ ਰਹਿ ਜਾਂਦੇ ਨੇ। ਕਈ ਵਾਰੀ ਕਈ ਆਖਣਗੇ ਫਲਾਣਾ ਤੇ ਬੜਾ ਚਿਰ ਸੰਤਾਂ ਕੋਲ ਰਿਹਾ, ਉਹਦਾ ਉਹਦੇ ਉੱਤੇ ਸੰਤਾਂ ਦਾ ਰੰਗ ਕਿਉਂ ਨੀ ਚੜਿਆ। ਕਈ ਕਹਿਣਗੇ ਫਲਾਣੇ ਨੇ ਤੇ ਬੜੀ ਸੰਗਤ ਕੀਤੀ ਹੈ, ਉਹ ਉਦਾਂ ਦਾ ਹੀ ਹੈ, ਵਿਗੜਿਆ ਹੀ ਰਹਿ ਗਿਆ, ਸੁਧਰਿਆ ਹੀ ਨਹੀਂ। ਤੇ ਮੈਂ ਬੜੀ ਵਾਰੀ ਬੇਨਤੀ ਕਰਦਾ ਹੁੰਦਾ, ਮਾੜੇ ਕਰਮ ਅੱਗੇ ਆ ਖਲੋਂਦੇ ਨੇ। ਮੀਂਹ ਤੇ ਹਰ ਜਗ੍ਹਾ ਹੀ ਪੈਂਦਾ, ਕਹਿੰਦੇ ਜਦੋਂ ਬਾਰਿਸ਼ ਪੈਂਦੀ ਆ ਬਿਨਾਂ ਦੱਸਿਆਂ ਪੈਂਦੀ ਆ, ਜਦੋਂ ਪੈਂਦੀ ਆ ਫਿਰ ਰੂੜੀਆਂ ਤੇ ਵੀ ਪੈਂਦੀ ਆ, ਰਾਜੇ ਦਿਆਂ ਮਹਿਲਾਂ ਤੇ ਵੀ ਪੈਂਦੀ ਆ ਤੇ ਛੱਪੜਾਂ ਤੇ ਵੀ ਪੈਂਦੀ ਆ। ਤੇ ਜੇ ਬਾਲਟੀ ਕੋਈ ਮੋਧੀ ਰੱਖੀ ਬੈਠੋਗੇ ਤੇ ਉਹਨੇ ਖਾਲੀ ਵੀ ਰਹਿ ਜਾਣੀ, ਜੇ ਬਾਰਿਸ਼ ਪੈ ਰਹੀ ਹੈ ਤੇ ਬਾਲਟੀ ਸਿੱਧੀ ਕਰ ਦਿਓ, ਉਹਨੇ ਭਰ ਜਾਣਾ। ਘਾਟ ਸਾਡੇ ਚ ਹੁੰਦੀ ਆ। ਧੰਨ ਗੁਰੂ ਰਾਮ ਇਹ ਫਿਰ ਜਿਹੜੇ ਗੱਲ ਕਰਦੇ ਆ ਵੀ ਜੇ ਭਾਈ ਮਹਾਂਪੁਰਸ਼ਾਂ ਦੀ ਕਮਾਈ ਸੀ ਤੇ ਫਲਾਣਾ ਤੇ ਸੁਧਰਿਆ ਹੀ ਨਾ। ਸਤਸੰਗ ਜੀ, ਧੰਨ ਗੁਰੂ ਰਾਮਦਾਸ ਸਾਹਿਬ ਦੇ ਦੋਸਤ ਪੁੱਤਰ ਸਨ ਤੇ ਅੱਜ ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਕਹਿੰਦੇ ਨੇ ਕਿ ਮੀਣਿਆਂ ਨਾਲ ਨਹੀਂ ਵਰਤਣਾ। ਤੇ ਮੀਣੇ ਕੌਣ ਨੇ? ਪਿਰਥੀ ਚੰਦ ਦੀ ਔਲਾਦ। ਆਖੋ ਸਤਨਾਮ, ਆਖੋ ਸਤਨਾਮ। ਇੱਕ ਪਾਸੇ ਗੁਰੂ ਦੀ ਵੰਸ਼ ਦਾ ਇੰਨਾ ਸਤਿਕਾਰ, ਸੀਸ ਝੁਕਦੇ ਨੇ ਸਾਡੇ, ਤੇ ਦੂਜੇ ਪਾਸੇ ਆ ਪੰਜ ਪਿਆਰੇ ਅੰਮ੍ਰਿਤ ਛਕਾਉਣ ਵੇਲੇ ਕਹਿੰਦੇ ਨੇ ਕਿ ਪਿਰਥੀਏ ਦੀ ਔਲਾਦ ਨਾਲ ਨਾ ਵਰਤਿਓ, ਰਾਮ ਰਾਈਆਂ ਨਾਲ ਨਾ ਵਰਤਿਓ, ਧੀਰ ਮੱਲੀਆਂ ਨਾਲ ਨਾ ਵਰਤਿਓ, ਨੜੀ ਮਾਰਾਂ ਨਾਲ ਨਾ ਵਰਤਿਓ, ਕੁੜੀ ਮਾਰਾਂ ਨਾਲ ਨਾ ਵਰਤਿਓ, ਗੰਗੂ ਸ਼ਾਹੀਆਂ ਨਾਲ ਨਾ ਵਰਤਿਓ, ਹੰਧਾਲੀਆਂ ਨਾਲ ਨਾ ਵਰਤਿਓ। ਇਹ ਪੰਜ ਪਿਆਰੇ ਦੱਸਦੇ ਨੇ ਰਾਇਤਾਂ ਚ। ਜੇ ਧਿਆਨ ਨਾਲ ਸੁਣਿਆ ਹੋਏਗਾ ਤੇ ਯਾਦ ਹੋਣਾ ਗੁਰਮੁਖ, ਪੰਜ ਪਿਆਰੇ ਦੱਸਦੇ ਨੇ ਅੰਮ੍ਰਿਤ ਛਕਾਉਣ ਵੇਲੇ। ਹੋਰ ਗੱਲਾਂ ਯਾਦ ਰੱਖਿਆ ਨਾ ਕਰੋ, ਰੱਖੋ ਨਾ ਰੱਖੋ, ਪਰ ਪੰਜਾਂ ਪਿਆਰਿਆਂ ਦੇ ਦੱਸੇ ਬਚਨ ਹਮੇਸ਼ਾ ਯਾਦ ਰੱਖਣੇ ਚਾਹੀਦੇ ਨੇ। ਜੇ ਬਚਨ ਹੀ ਯਾਦ ਨਹੀਂ ਤੇ ਕਮਾਵਾਂਗੇ ਕਿੱਥੋਂ। ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਧੰਨ ਗੁਰੂ ਰਾਮਦਾਸ ਸਾਹਿਬ ਦੇ ਸਪੁੱਤਰ ਤਿੰਨ ਸਨ, ਪਰ ਪਿਰਥੀ ਚੰਦ ਦੇ ਮਾੜੇ ਕਰਮ ਉਹਦੇ ਨਾਲ ਨਾਲ ਚੱਲਦੇ ਰਹੇ, ਨਹੀਂ ਬਦਲ ਸਕਿਆ।
ਤੈਨੂੰ ਪਾਰ ਲੰਘਣ ਨਹੀਂ ਦੇਣਾ, ਮਾੜੇ ਤੇਰੇ ਕਰਮਾਂ ਤੈਨੂੰ ਪਾਰ ਲੰਘਣ ਨਹੀਂ ਦੇਣਾ, ਮਾੜੇ ਤੇਰੇ ਕਰਮਾਂ
ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਭਰਾ ਸਨ, ਲਾਹੌਰ ਚਾਚੇ ਦੇ ਪੁੱਤਰ ਭਰਾ। ਗੁਰੂ ਰਾਮਦਾਸ ਸਾਹਿਬ ਦੇ ਭਰਾਤਾ ਸਹਾਰੀ ਮੱਲ ਜੀ ਨੇ ਮਹਾਰਾਜ ਦੇ ਕੋਲ ਆ ਕੇ ਅਰਜ ਕੀਤੀ, ਆਖਿਆ ਸੱਚੇ ਪਾਤਸ਼ਾਹ ਮੇਰੇ ਪੁੱਤਰ ਦੀ ਸ਼ਾਦੀ ਏ ਤੇ ਆਪ ਜੀ ਲਾਹੌਰ ਚੱਲੋ, ਆਪ ਜੀ ਕਿਰਪਾ ਕਰੋ, ਭਾਗ ਲਾਓ, ਸਾਰੇ ਕਾਰਜ ਆਪ ਕਰੋ, ਤੁਹਾਡੇ ਭਤੀਜੇ ਦਾ ਵਿਆਹ ਏ।
ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਭਰਾਤਾ ਜੀ ਬੜੀ ਸੰਗਤ ਆਉਂਦੀ ਹੈ ਰੋਜ਼, ਜੇ ਅਸੀਂ ਚਲੇ ਗਏ ਸੰਗਤਾਂ ਨਾਰਾਜ਼ ਮੁੜਨਗੀਆਂ, ਆਵਾਂਗੇ ਕਦੇ ਫਿਰ ਸੰਗਤ ਰੂਪ ਵਿੱਚ, ਧਰਮਸ਼ਾਲਾ ਵਿੱਚ ਉੱਥੇ ਟਿਕਾਣਾ ਕਰਾਂਗੇ। ਸੰਗਤ ਸਾਡੇ ਵਾਸਤੇ ਪਹਿਲਾਂ ਤੇ ਪਰਿਵਾਰ ਬਾਅਦ ਵਿੱਚ, ਤੇ ਇੱਦਾਂ ਕਰੋ ਤੁਹਾਡੇ ਨਾਲ ਅਸੀਂ ਫਿਰ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਭੇਜ ਦਿੰਦੇ। ਕਹਿੰਦੇ ਜੀ ਸੱਤ ਬਚਨ। ਪ੍ਰਿਥੀ ਚੰਦ ਜੀ ਨੂੰ ਬੁਲਾਇਆ, ਬੇਟਾ ਪ੍ਰਿਥੀ ਚੰਦ ਇਹ ਤੁਹਾਡੇ ਚਾਚਾ ਜੀ ਆਏ ਨੇ, ਇਹਨਾਂ ਦੇ ਨਾਲ ਲਾਹੌਰ ਜਾਓ। ਚਾਚੇ ਦਾ ਪੁੱਤਰ ਭਰਾ ਹੀ ਲੱਗਦਾ ਤੇ ਉਹਦੇ ਵਿਆਹ ਦੇ ਛਾਤੀ ਤੇ ਵਿੱਚ ਪਹੁੰਚੋ, ਸਾਰੇ ਕਾਰਜ ਕਰੋ ਚੱਲ ਕੇ ਜਾਓ, ਨਾਲ ਅਸੀਂ ਤੇ ਜਾ ਨਹੀਂ ਸਕਦੇ। ਪ੍ਰਿਥੀ ਚੰਦ ਸਤਿਗੁਰਾਂ ਦਾ ਭਾਵੇਂ ਪੁੱਤਰ ਏ, ਪਰ ਮਨ ਵਿੱਚ ਇਹ ਖੋਟ ਏ ਕਿ ਕਿਤੇ ਮੇਰਾ ਛੋਟਾ ਭਰਾ ਗੱਦੀ ਤੇ ਨਾ ਬਹਿ ਜਾਏ, ਮੈਂ ਵੱਡਾ ਤੇ ਗੁਰਗੱਦੀ ਦਾ ਹੱਕ ਮੇਰਾ ਬਣਦਾ। ਰੌਲਾ ਝਗੜਾ, ਗੱਦੀਆਂ ਦਾ ਝਗੜਾ। ਪਰਦਾਸ ਬਹੁਤ ਵਾਰ ਸਟੇਜ ਤੇ ਬੇਨਤੀ ਕਰਦਾ ਹੁੰਦਾ ਕਿ ਸਿੱਖ ਧਰਮ ਵਿੱਚ ਇੱਕੋ ਹੀ ਗੱਦੀ ਹੈ, ਉਹ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਹੈ। ਤਖਤਾਂ ਦੇ ਮਾਲਕ, ਤਖਤਾਂ ਤੇ ਸਭਾਏ ਮਾਨ ਹਨ। ਦੁਨੀਆਂ ਵਿੱਚ ਬੜੀਆਂ ਗੱਦੀਆਂ ਕਾਇਮ ਹੁੰਦੀਆਂ ਨੇ ਤੇ ਖਤਮ ਹੋ ਜਾਂਦੀਆਂ ਨੇ, ਪਰ ਇਹ ਗੱਦੀ ਗੁਰੂ ਨਾਨਕ ਸਾਹਿਬ ਦੀ ਚੱਲਦੀ ਆ ਰਹੀ ਹੈ। ਇਸ ਗੱਦੀ ਉੱਤੇ ਤੁਹਾਨੂੰ ਪਤਾ ਵੀ ਕਿੱਡੇ ਕਿੱਡੇ ਅਟੈਕ ਵੀ ਹੋਏ ਨੇ, ਲਾਸ਼ਾਂ ਵਿਛੀਆਂ ਨੇ, ਢੇਰ ਲੱਗੇ ਨੇ, ਤੋਪਾਂ ਵੀ ਚੱਲੀਆਂ ਨੇ। ਇਸ ਗੱਦੀ ਨੂੰ ਖਤਮ ਕਰਨ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਪਰ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਇਹ ਗੱਦੀ ਕਾਇਮ ਹੈ। ਆਖੋ ਸਤਨਾਮ। ਅੱਜ ਵੀ ਇਹ ਗੱਦੀ ਕਾਇਮ ਹੈ ਤੇ ਸਤਸੰਗ ਜੀ ਇਹ ਚੜ੍ਹਦੀ ਕਲਾ ਹੈ। ਇਸੇ ਕਰਕੇ ਮਰਦ ਨੇ ਆਖਿਆ ਸੀ ਇਹ ਮੇਰਾ ਤਖ਼ਤ ਨਹੀਂ, ਇਹ ਅਕਾਲ ਦਾ ਤਖ਼ਤ ਹੈ। ਅਕਾਲ ਦਾ ਤਖ਼ਤ ਜਿਹਨੂੰ ਕਦੇ ਕਾਲ ਨਹੀਂ ਆਏਗਾ, ਇਸ ਗੱਦੀ ਨੂੰ ਕਦੇ ਕਾਲ ਨਹੀਂ ਆਏਗਾ, ਬਾਕੀ ਸਭ ਖਤਮ ਹੋ ਜਾਂਦੀਆਂ ਨੇ। ਖਿਮਾ ਕਰਨ ਨਾਲ ਬੜੇ ਡੇਰੇ ਸੁੰਨ ਪੈ ਜਾਂਦੀ। ਆਪਾਂ ਕਹਿੰਦੇ ਹਾਂ ਕਦੇ ਇੱਥੇ ਬੜੀਆਂ ਰੌਣਕਾਂ ਸੀ, ਅੱਜ ਕਾਮ ਪੈਂਦੇ ਨੇ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਇੱਕੋ ਹੀ ਗੱਦੀ ਹੈ ਜਿਹੜੀ ਚੱਲਦੀ ਆ ਰਹੀ ਹੈ ਤੇ ਚੱਲਦੀ ਰਹੇਗੀ। ਧਿਆਨ ਦਿਓ ਪਿਆਰਿਓ। ਬਾਕੀ ਇਹ ਅਸੀਂ ਕਹਿ ਸਕਦੇ ਹਾਂ ਕਿ ਫਲਾਣੇ ਅਸਥਾਨ ਦੀ ਸੇਵਾ ਫਲਾਣੇ ਮਹਾਂਪੁਰਸ਼ ਕਰਦੇ ਨੇ, ਉਹ ਚਲੇ ਗਏ ਤੇ ਉਦੋਂ ਬਾਅਦ ਉਸ ਗੱਦੀ ਦੀ ਸੇਵਾ ਫਲਾਣੇ ਮਹਾਂਪੁਰਸ਼ ਕਰਦੇ ਨੇ। ਗੱਦੀ ਸਾਡੀ ਕੋਈ ਸਿੱਖ ਧਰਮ ਦੂਜੀ ਗੱਦੀ ਕੋਈ ਨਹੀਂ। ਸਤਸੰਗ ਜੀ ਹੁਣ ਝਗੜਾ ਰੌਲਾ ਗੁਰੂ ਘਰਾਂ ਵਿੱਚ ਅੱਜ ਵੀ ਬੜਾ ਹੈ, ਇਹਨਾਂ ਗੱਲਾਂ ਦਾ ਇਹ ਮਸਲੇ ਬੜੇ ਹਨ। ਪ੍ਰਿਥੀ ਚੰਦ ਮਨ ਵਿੱਚ ਸੋਚਦਾ ਹੈ ਕਿ ਜੇ ਮੈਂ ਚੱਲਿਆ ਗਿਆ ਨਾ ਤੇ ਗੱਦੀ ਦਾ ਮਾਲਕ ਕਿਤੇ ਮੇਰਾ ਭਰਾ ਨਾ ਬਣ ਜਾ ਛੋਟਾ, ਤੇ ਆਪਣੇ ਪਿਤਾ ਨੂੰ ਆਖਿਆ ਬਾਪੂ ਜੀ, ਪਿਤਾ ਜੀ, ਗੁਰੂ ਜੀ, ਸਾਰਾ ਪ੍ਰਬੰਧ ਹੈ ਮੇਰੇ ਹੱਥ, ਆਈ ਗਈ ਸੰਗਤ ਨੂੰ ਸਾਂਭਣਾ ਵਾ ਮੈਂ, ਸੰਭਾਲ ਕਰਨਾ ਵਾ ਮੈਂ ਮਹਾਰਾਜ, ਮਾਇਆ ਦਾ ਹਿਸਾਬ ਕਿਤਾਬ ਵੀ ਸਾਰਾ ਮੇਰੇ ਕੋਲ ਹੈ, ਤੇ ਜੇ ਮੈਂ ਚੱਲਿਆ ਗਿਆ ਤੇ ਗੁਰੂ ਘਰ ਦਾ ਕੰਮ ਕਿਵੇਂ ਚੱਲੂ। ਵੇਖੋ ਕਿੱਡਾ ਭੁਲੇਖਾ ਹੈ। ਕਹਿੰਦਾ ਗੁਰੂ ਘਰ ਦਾ ਕੰਮ ਖਰੇ ਮੇਰੇ ਸਿਰ ਤੇ ਹੀ ਚੱਲਦਾ, ਪਰ ਆਂਦੇ ਨੇ ਬਾਬੇ ਨਾਨਕ ਦਾ ਥੜਾ ਇੱਕ ਗਿਆ ਦੂਜਾ ਖੜਾ। ਜੇ ਇੱਕ ਚੱਲਿਆ ਹੁੰਦਾ ਨਾ ਤੇ ਮਹਾਰਾਜ ਨੇ ਪਹਿਲਾਂ ਹੀ ਦੂਜਾ ਕਾਇਮ ਕਰ ਲਿਆ ਹੁੰਦਾ ਕਿਤੇ ਨਾ ਕਿਤੇ। ਸਤਿਗੁਰੂ ਨਾਨਕ ਦੇ ਕੰਮ ਕਦੇ ਨਹੀਂ ਰੁਕਦੇ, ਉਹ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹਿੰਦੇ। ਤੇ ਉਹ ਆਖਦਾ ਜੀ ਮੇਰੇ ਬਿਨਾਂ ਕੰਮ ਹੀ ਨਹੀਂ ਚੱਲਣਾ। ਤੇ ਸਤਸੰਗ ਜੀ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਪ੍ਰਿਥੀ ਚੰਦਾ ਬਚਨ ਮੰਨੀਂਦਾ ਜਾ, ਥੋੜੇ ਚਿਰ ਨੂੰ ਤੂੰ ਮੁੜ ਕੇ ਆ ਜਾਣਾ, ਫਿਰ ਜਵਾਬ ਦੇ ਜਾਂਦਾ ਨਹੀਂ ਮਹਾਰਾਜ ਮਨ ਵਿੱਚ ਖੋਟ ਹੈ ਅਸਲੀ ਗੱਲ ਨਹੀਂ ਨਾ ਦੱਸਦਾ ਕਿ ਮੈਂ ਇੱਥੋਂ ਜੇ ਚਲਿਆ ਗਿਆ ਕਿਤੇ ਛੋਟਾ ਅੱਗੇ ਨਾ ਆ ਜਾਏ ਅਸਲੀ ਗੱਲ ਨਹੀਂ ਦੱਸਦਾ ਉੱਤੋਂ ਉੱਤੋਂ ਹੀ ਕਹੀ ਜਾਂਦਾ ਨਹੀਂ ਮਹਾਰਾਜ ਮੇਰੇ ਬਿਨਾਂ ਸਰਨਾ ਨਹੀਂ ਮੇਰਾ ਇੱਥੇ ਮਨ ਲੱਗਾ ਹੈ ਉੱਤੋਂ ਉੱਤੋਂ ਹੀ ਜਵਾਬ ਦੇ ਦਿੱਤਾ ਸਤਿਗੁਰਾਂ ਨੂੰ ਪੁੱਤਰ ਦੂਜਿਆਂ ਨੂੰ ਆਵਾਜ਼ ਮਾਰੀ ਮਹਾਂਦੇਵ ਜੀ ਤੁਸੀਂ ਜਾਓ ਮਹਾਂਦੇਵ ਜੀ ਸਨ ਫੱਕਰ ਸੁਭਾਅ ਦੇ ਕਹਿੰਦੇ ਮਹਾਰਾਜ ਮੈਂ ਰਿਸ਼ਤੇ ਨਾਤਿਆਂ ਚ ਨਹੀਂ ਪੈਣਾ ਮੈਨੂੰ ਨਹੀਂ ਲੋੜ ਕਿਸੇ ਦੀ ਮੈਂ ਨਹੀਂ ਜਾਣਾ ਮਹਾਰਾਜ ਨੇ ਦੂਜੀ ਵਾਰੀ ਫੇਰ ਆਖਿਆ ਮਹਾਂਦੇਵ ਜੀ ਇੱਦਾਂ ਨਹੀਂ ਕਰੀ ਤਾਂ ਜਾਓ ਸਾਰੀ ਸੰਗਤ ਸੁਣ ਰਹੀ ਸੀ ਜਵਾਬ ਦੇ ਦਿੱਤਾ ਤੀਜੀ ਵਾਰੀ ਆਈ ਅਰਜਨ ਦੇਵ ਜੀ ਦੀ ਸਭ ਤੋਂ ਛੋਟੇ ਸਨ ਅਰਜਨ ਦੇਵ ਜੀ ਪੁੱਤਰ ਜੀ ਤੁਸੀਂ ਚਲੇ ਜਾਓ ਨੇਤਰਾਂ ਚ ਵੈਰਾਗ ਦਾ ਜਲ ਭਰ ਆਇਆ ਚਰਨਾਂ ਤੇ ਰੱਖ ਕੇ ਸੀਸ ਆਖਿਆ ਸੱਚੇ ਪਾਤਸ਼ਾਹ ਤੁਹਾਡੇ ਬਿਨਾਂ ਬਚਣਾ ਇੱਕ ਮਿੰਟ ਵੀ ਔਖਾ ਹੈ ਰੋਜ਼ ਰੋਜ਼ ਤੁਹਾਡੇ ਸਵੇਰੇ ਉੱਠ ਕੇ ਮੈਂ ਦਰਸ਼ਨ ਕਰਨਾ ਵਾ ਸੱਚੇ ਪਾਤਸ਼ਾਹ ਤੁਹਾਡੇ ਬਿਨਾਂ ਬਚ ਤੇ ਨਹੀਂ ਸਕਦਾ ਪਰ ਹੁਕਮ ਤੁਹਾਡਾ ਸਿਰ ਮੱਥੇ ਗੁਰੂ ਦਾ ਹੁਕਮ ਵੱਡਾ ਹੈ ਮੱਥਾ ਟੇਕਣ ਤੇ ਸਾਡਾ ਬੜਾ ਜ਼ੋਰ ਹੈ ਅੱਜ ਅਰਦਾਸਾਂ ਕਰਾਉਣ ਤੇ ਬੜਾ ਜ਼ੋਰ ਹੈ ਕਈ ਤੇ ਬੀਬੀਆਂ ਮੈਂ ਵੇਖਿਆ ਗੁਰਦੁਆਰੇ ਜਾ ਕੇ ਮੰਜੀ ਸਾਹਿਬ ਦੇ ਪੀੜੇ ਹੀ ਕੁੱਟ ਪਾਵੇ ਹੀ ਕੁੱਟੀ ਜਾਣੀ ਮੈਂ ਸਮਝਦਾ ਹੁੰਦਾ ਵੀ ਖਰੇ ਇਹਨਾਂ ਨੂੰ ਇਹ ਆ ਵੀ ਇਹੀ ਬਾਬੇ ਦੇ ਪੈਰ ਨੇ ਜਾਂ ਲੱਤਾਂ ਹੀ ਇਹ ਨੇ ਮੰਜੀ ਸਾਹਿਬ ਤੇ ਪਾਵੇ ਏਦਾਂ ਦਾ ਅਸੀਂ ਬੜਾ ਕੁਝ ਕਰਨੇ ਆ ਪਰ ਏਦਾਂ ਨਹੀਂ ਗੱਲ ਬਣਨੀ ਆਨੰਦ ਤੇ ਫੇਰ ਹੈ ਜਦੋਂ ਬਚਨ ਮੰਨਾਂਗੇ ਬਚਨ ਕਮਾਉਣ ਨਾਲ ਗੱਲ ਬਣੇਗੀ ਸਾਡਾ ਹਾਲ ਏਦਾਂ ਦਾ ਵੀ ਕਹਿਣਾ ਮੋੜਨਾ ਨੀ ਡੱਕਾ ਤੋੜਨਾ ਨੀ ਕਹਿਣਾ ਵੀ ਨਹੀਂ ਮੋੜਨਾ ਉੱਤੋਂ ਤੋਂ ਹਾਂਜੀ ਹਾਂਜੀ ਸੱਤ ਬਚਨ ਵੀ ਕਹੀ ਜਾਣਾ ਪਰ ਮੰਨਣਾ ਇੱਕ ਨਹੀਂ ਕਰਨੀ ਮਨ ਦੀ ਮਰਜ਼ੀ ਹੈ ਫਿਰ ਉਹ ਨਹੀਂ ਪ੍ਰਵਾਨ ਹੁੰਦੀ ਸੇਵਾ ਸਭ ਤੋਂ ਛੋਟੇ ਸਨ ਅਰਜਨ ਦੇਵ ਜੀ ਉਮਰ ਛੋਟੀ ਸੀ ਪਰ ਬਖਸ਼ਿਸ਼ ਬੜੀ ਵੱਡੀ ਸੀ ਬਖਸ਼ਿਸ਼ ਦਾ ਉਮਰ ਨਾਲ ਕੋਈ ਸੰਬੰਧ ਨਹੀਂ ਬਖਸ਼ਿਸ਼ ਦਾ ਨਹੀਂ ਗਿਆਨ ਹੋਇਆ ਹਰਨਾਕਸ਼ ਨੂੰ ਪ੍ਰਹਿਲਾਦ ਭਗਤ ਸੀ ਉਹਨੂੰ ਗਿਆਨ ਨਹੀਂ ਕਿਰਪਾ ਹੋ ਸਕੀ ਮਾਂ ਵੀ ਨਹੀਂ ਸਮਝ ਸਕੀ ਧਰੂ ਦੀ ਪਰ ਧਰੂ ਤੇ ਪੰਜ ਸਾਲ ਦੇ ਉੱਪਰ ਹੀ ਕਿਰਪਾ ਹੋ ਗਈ ਸੀ ਸਤਿਗੁਰ ਦੀ ਬਖਸ਼ਿਸ਼ ਹੈ ਉਹ ਕਿਸੇ ਵੀ ਉਮਰ ਵਿੱਚ ਕਰ ਸਕਦਾ ਇੱਥੇ ਉਮਰਾਂ ਦੀ ਗੱਲ ਨਹੀਂ ਕੋਈ ਸੇਵਾਦਾਰਾਂ ਨੂੰ ਬੇਨਤੀ ਆ ਕਿ ਹੁਣ ਲਗਭਗ ਸਾਰੀ ਸੰਗਤ ਆ ਹੀ ਗਈ ਆ ਜਿਹੜੇ ਇਕੱਲੇ ਦੁਕੱਲੇ ਆਉਂਦੇ ਨੇ ਇੱਥੇ ਥੋੜੀ ਨੇੜੇ ਹੀ ਮੱਥਾ ਟਿਕਾ ਕੇ ਬਾਹ ਦਿਆ ਕਰੋ ਉਹਨਾਂ ਨੂੰ ਆਪਾਂ ਜਿਹੜੇ ਰਹਿ ਜਾਣਗੇ ਬਾਅਦ ਵਿੱਚ ਮੱਥਾ ਟਿਕਾ ਦਿਆਂਗੇ ਇਕੱਠਿਆਂ ਨੂੰ ਮੱਥਾ ਟਿਕਾ ਦਿਆਂਗੇ ਇੱਥੇ ਹੀ ਬਿਠਾਈ ਚੱਲੋ ਰਾਜ ਰਸਤਾ ਜਿਹੜਾ ਬਣਿਆ ਰਸਤੇ 'ਚ ਹੀ ਬਿਠਾਈ ਚੱਲੋ ਬਾਕੀ ਸੰਗਤ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਭਾਈ ਅੱਗੇ ਅੱਗੇ ਨਾ ਉੱਠ ਕੇ ਹੋਇਓ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜ਼ਰੂਰ ਮੰਨਿਓ ਧਿਆਨ ਦਿਓ ਬਚਨ ਕਮਾਉਣ ਵਿੱਚ ਖੁਸ਼ੀ ਹੁੰਦੀ ਹੈ ਮੱਥਾ ਟੇਕਣ ਵਿੱਚ ਹੀ ਨਹੀਂ ਵੇਖੋ ਪਿਆਰਿਓ ਆਪਾਂ ਰੋਜ਼ ਸਤਿਗੁਰ ਦਾ ਬਚਨ ਪੜ੍ਹਦੇ ਹਾਂ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਿਓ ਚਹਿ ਖੋਜ ਸ਼ਬਦ ਮੈਂ ਲੇਹ ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨਣਾ ਕਿਹਨੂੰ ਕਹਿੰਦੇ ਨੇ ਦੇਹ ਕਰਕੇ ਮੰਨਣਾ ਕੀ ਹੈ ਏਸੀ ਲਾ ਦਿਓ ਗਰਮੀ ਚ ਠੰਡ ਵਿੱਚ ਹੀਟਰ ਲਾ ਦਿਓ ਗਰਮ ਰੁਮਾਲੇ ਪਾ ਦਿਓ ਜਾਂ ਰਜਾਈ ਦੇ ਦਿਓ ਅਸੀਂ ਕਹਾਂਗੇ ਦੇਹ ਕਰਕੇ ਮੰਨ ਲਿਆ ਜੀ ਬਸ ਇਹਨੂੰ ਹੀ ਕਹਿਣਾ ਵੀ ਦੇਹ ਕਰਕੇ ਮੰਨੋ ਵੀ ਜਿਵੇਂ ਸਰੀਰ ਨੂੰ ਫਿਰ ਏਦਾਂ ਤੇ ਕਿਸੇ ਨੇ ਸਵਾਲ ਕਰ ਦੇਣਾ ਪ੍ਰੇਮੀਆਂ ਦੇਹ ਨੂੰ ਤੇ ਰੋਜ਼ ਇਸ਼ਨਾਨ ਦੀ ਵੀ ਲੋੜ ਹੈ ਇਸ਼ਨਾਨ ਕਿਉਂ ਨਹੀਂ ਕਰਾਉਂਦੇ ਫਿਰ ਕੀ ਜਵਾਬ ਹੈ ਏਦਾਂ ਤੇ ਕੋਈ ਸਵਾਲ ਕਰਦਾ ਫਿਰ ਕੋਈ ਜਵਾਬ ਨਹੀਂ ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨੋ ਮਹਾਰਾਜ ਨੇ ਆਖਿਆ ਤੇ ਦੇਹ ਨੂੰ ਤੇ ਜੋ ਜੋ ਚਾਹੀਦਾ ਉਹੀ ਉਹੀ ਫਿਰ ਸਾਨੂੰ ਦੇਣਾ ਪਏਗਾ ਇਹਦਾ ਅਰਥ ਇਹ ਨਹੀਂ ਇਹਦਾ ਅਰਥ ਇਹ ਸੀ ਕਿ ਪ੍ਰਗਟ ਕਰਕੇ ਮੰਨੀ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਾ ਹੋਵੇ ਤੇ ਤੈਨੂੰ ਏਦਾਂ ਲੱਗੇ कि मैं गुरु नानक पातशाह दे सामने बैठा प्रगट गुरां की दे कोल बैठा। वेखो जिवें इत्थे आपां बैठे आ किसे दा इत्थे हुण जी करदा ही होना कि मैं जावां उठ के। टाइम हो गया बड़ा चली गए फिर मन च सोचदा होएगा भी जे मैं उठ पिया यह नहीं पता कुछ स्टेज तो कह ही ना देन मैनू जे मैं उठ पिया आ जिहड़े लोग बैठे ने मैनू कहणगे किधर चलिया इन्नी टिकी संगत विच उठ के जा रहा सानू शर्म आएगी असी रुक जांगे। ध्यान देना असी नहीं जा सकांगे असी कहांगे असी देह कोल बैठे हाँ आ शरीर सानू वेख रहे ने। ते जदों असी कहने कि गुरु ग्रंथ साहब महाराज साहब सच्चे पातशाह तो पहला नहीं जाना असी फिर भी उठ के तुर पैने एदा मतलब यह है भी असी यह समझने भी सतगुरु सानू वेखदे ने। दे करके की मन्या जे असी दे करके गुरु ग्रंथ साहब महाराज नू मनने ते गुरमुखो सानू कदे कहना ही ना पवे भी दे करके मनो सानू कदे भी कहण दी लोड़ नहीं पैगी। दे करके मनना ते ए आ कि हर समय सतगुरां दा भय मन दे करके मनना सिर्फ ए नहीं रमाले चढ़ा दिओ देगा करा दिओ एसी ला दिओ जां पखा ला दिओ उत्ते रजाइयां दे दिओ कंबल दे दिओ दे करके मन लिया। दे करके मनना ए आ हुक्मनामा हुण आएगा पंचम पातशाह दा हुक्मनामा आएगा ना जदों जां गुरु रामदास साहिब दा महला चौथा महला पंजवा जेड़ा महला तीजा महला पहला पहले पातशाह दा हुक्मनामा इदा बस सुरत करके समझो भी शरीर दे कोल बह के सुन रहे हैं देह दे कोल ही बैठे हैं जिवें एक शरीर तो वचन सुनने ना आपां देह चो आवाज आउंदी है सानू इदा लगे भी ये गुरु नानक पातशाह बोल रहे हैं। इन्नी श्रद्धा बने ये आ दे करके मनना। बाकी हुण इत्थे सवाल उठदा फिर एसी नहीं लाउणा रजाई की लोड़ नहीं सिख ने ऐडा भी रुखा नहीं होना सत्कार गुरु साहब का बरकरार रखना एसी भी ला दिओ चंगा नहीं लगता हुण आपां जे नाम ही लाओगे फर्क कुछ नहीं नाम ही रजाई पाओगे फर्क कुछ नहीं पर यह सोभदा नहीं सिख ने वह भी सत्कार नाल ना रखना है पर प्रगट गुरां की दे करके मनना यह आ इदा बचन सुनो जिवें शरीर कोल बह के सुन रहे हो इन्ना भय रखो कि सच्चे पातशाह मैनू वेखदे ने गुरु ग्रंथ साहिब मर्ज मैनू वेखदे ने इदा की भावना बनाइए अपनी यह आ प्रगट गुरां की दे करके मनना। हुण बचन मनदे नहीं मत्थे जिन्ने मर्जी टेकी जाइए। पिरथी चंद ने जवाब देता कहिंदे महाराज जे मैं चलिया गया ना तो सरना ही नहीं कम। बाबे महादेव जी ने भी जवाब देता कहिंदे महाराज मैं नहीं जाना। जदों आखिया अर्जन देव जी नूं चरना ते सीस रख दिता नेत्रां च वैराग दा जल वह रहा ते कहन लगे महाराज कदों मुड़ के आवां। कहिंदे उदों आई जदों बुलावांगे अपने आप ना जी किते छड़ के जदों सद्दांगे उदों आई। विआह हो जाएगा चाचे दे पुत्तर दी शादी लाहौर हो जाएगी उत्थे ही फिर धर्मशाला भी बनायो ते गुरसिखी दा गुरमत दा प्रचार भी उत्थे रह के करियो धर्मशाला बना लियो संगत नूं जोड़ियो गुरु घर नाल। धन गुरु अर्जन देव जी नेत्रां च जल मथा टेक के ते चाले पाते। औखा सी गुरु नूं छड़ के जाना। दास ने कल भी अर्ज कीती सी लागी होए सो जानै पीर